ਤੇਰਾ ਪੈਸ਼ਕਾਰਿਆ ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਡਿਠਾ ਤਾਂ ਮਨ ਸਾਧਾਰਿਆ ਸੋ ਕਹੋ ਟਲ ਗੁਰ ਸੇਵੀ ਹੈ ਐਸ ਸਹਿਜ ਸੋ ਪਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਬੇਸ਼ੁਮਾਰ ਅਥਾਹ ਅਗੰਤ ਅਤੁਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ ਹਜ਼ੂਰ ਦੀ ਕਿਰਪਾ ਨਾਲ ਆਪ ਜੀ ਹਫ਼ਤਾਵਾਰੀ ਦੀਵਾਨ ਦੀ ਹਾਜ਼ਰੀ ਭਰ ਰਹੇ ਹੋ ਬੜੇ ਪਿਆਰ ਦੇ ਨਾਲ ਆਪ ਜੀ ਨੇ ਗੁਰਮੁਖਾਂ ਪਾਸੋਂ ਗੁਰੂ ਤੇਗ ਬਹਾਦਰ ਜੀ ਦੀ ਇਲਾਹੀ ਗੁਰਬਾਣੀ ਸਰਵਣ ਕੀਤੀ ਹੈ। ਕੁਦਰਤੀ ਤੌਰ ਤੇ ਜਿਸ ਅਸਥਾਨ ਤੇ ਮਨੁੱਖ ਨੇ ਕੁਝ ਸਮਾਜ ਸੇਵਾ ਕੀਤੀ ਹੋਵੇ ਤੇ ਜਿਸ ਅਸਥਾਨ ਤੋਂ ਦਾਤੇ ਨੇ ਕਿਰਪਾ ਕਰਕੇ ਝੋਲੀ ਵਿੱਚ ਦਾਤਾਂ ਪਾਈਆਂ ਹੋਣ, ਤੇ ਅਸਲ ਵਿੱਚ ਗੁਰਸਿੱਖ ਦਾ ਮਨ ਪਰਤ ਪਰਤ ਕੇ ਉਸੇ ਅਸਥਾਨ ਦਾ ਤੇ ਉਸੇ ਗੁਰੂ ਦਾ ਸ਼ੁਕਰ ਕਰਦਾ। ਇਹ ਤਾਂ ਇੱਕ ਗੁਰੂ ਕੇ ਸਿੱਖ ਦਾ ਸਭ ਤੋਂ ਵੱਡਾ ਗੁਰੂ ਕਿਰਪਾ ਨਾਲ ਬਖਸ਼ਿਆ ਹੋਇਆ ਇੱਕ ਗੁਣ ਹੈ। ਆਮ ਤੌਰ ਤੇ ਲੋਕ ਜਦੋਂ ਮਕਾਨ ਦੀ ਛੱਤ ਤੇ ਚੜ੍ਹਨਾ ਹੁੰਦਾ ਹੈ ਤੇ ਇੱਕ ਇੱਕ ਪੌੜੀ ਤੇ ਪੈਰ ਰੱਖਦੇ ਨੇ, ਇੱਕ ਇੱਕ ਪੌੜੀ ਦੇ ਡੰਡੇ ਨੂੰ ਹੱਥ ਵਿੱਚ ਪਕੜਦੇ ਨੇ, ਤੇ ਮਨੁੱਖ ਦਾ ਇੱਕ ਸੁਭਾਅ ਹੈ ਜਿੰਨੀ ਦੇਰ ਤੱਕ ਛੱਤ ਨਹੀਂ ਮਿਲੀ ਉਨੀ ਦੇਰ ਤੱਕ ਪੌੜੀ ਦੇ ਡੰਡੇ ਪੌੜੀ ਦਾ ਆਸਰਾ ਤੱਕਦਾ ਹੈ, ਤੇ ਜਦੋਂ ਉਹਨੂੰ ਪੌੜੀ ਦੇ ਆਸਰੇ ਨਾਲ ਛੱਤ ਦੀ ਪ੍ਰਾਪਤੀ ਹੁੰਦੀ ਹੈ ਤੇ ਜਿਹਦੇ ਰਾਹੀਂ ਛੱਤ ਮਿਲੀ ਉਹਦੇ ਵੱਲ ਕੁਦਰਤੀ ਤੌਰ ਤੇ ਪਿੱਠ ਹੋ ਜਾਂਦੀ। ਚੜ੍ਹਦਾ ਪੌੜੀ ਦੇ ਰਾਹੀਂ ਹੈ ਪਰ ਉਸੇ ਪੌੜੀ ਵੱਲ ਪਿੱਠੇ। ਗੁਰੂ ਕਿਰਪਾ ਕਰੇ ਕੈਸੇ ਪਿਆਰੇ ਬਚਨ ਗੁਰਮੁਖਾਂ ਕਹਿ, ਜਿਸ ਪੌੜੀ ਦੇ ਨਾਲ ਗੁਰੂ ਨੇ ਇਹ ਕਿਰਪਾ ਕੀਤੀਆਂ ਉਹਦੇ ਵੱਲ ਧਿਆਨ ਰੱਖੇ। ਹਜ਼ੂਰ ਮਿਹਰ ਕਰੋ ਹਰ ਇੱਕ ਪ੍ਰਾਣੀ ਮਾਤਰ ਦੀ ਇਹ ਬਿਰਤੀ ਬਣ ਜਾਏ ਤੇਰਾ ਸ਼ੁਕਰ ਕਰਨ ਦੀ। ਆਓ ਸਾਧ ਸੰਗਤ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਵਿੱਚੋਂ ਆਪਾਂ ਨੇ ਵਿਚਾਰ ਕਰਨੀ। ਕਿਰਪਾ ਕਰਿਆ ਜੇ ਆਪ ਜੀ ਨੇ ਇਕਾਗਰਤਾ ਬਖਸ਼ਣੀ ਤੇ ਇੱਕ ਅਰਦਾਸ ਦਾਸ ਲਈ ਵੀ ਕਰਨੀ। ਸਤਿਗੁਰੂ ਆਪਣੀ ਵਿਚਾਰ ਅੰਦਰ ਦੀ ਇਕਾਗਰਤਾ ਨਾਲ, ਅੰਦਰ ਦੇ ਟਿਕਾਓ ਨਾਲ ਤੇ ਪ੍ਰੇਮ ਭਾਵਨਾ ਨਾਲ ਭਿੱਜ ਕੇ ਆਪਣੇ ਬਚਨਾਂ ਦੀ ਵਿਚਾਰ ਕਰਨ ਦੀ ਸੂਝ ਬਖਸ਼। ਆਪ ਸਾਧ ਸੰਗਤ ਜੀ ਅਸੀਸ ਬਖਸ਼ੋ, ਕਰੋ ਕਿਰਪਾਲਤਾ ਕੋਈ ਵੀ ਰਚਨਾ ਹਜ਼ੂਰ ਦੇ ਨਾਮ ਤੋਂ ਵਾਂਝੀ ਨਾ ਰਹੇ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਜਦੋਂ ਆਪਾਂ ਪਾਠ ਕਰਨੇ ਹਾਂ ਤੇ ਇੱਕ ਸ਼ਬਦ ਪਰਤ ਪਰਤ ਕੇ ਬਾਣੀ ਵਿੱਚ ਮਿਲਦਾ ਹੈ ਗੁਰਸਿੱਖ। ਇੱਕ ਸ਼ਬਦ ਹੈ ਸਿੱਖ, ਦੂਸਰਾ ਹੈ ਗੁਰਸਿੱਖ, ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮੰਨਣ ਵਾਲਿਆਂ ਦੀ ਜਮਾਤ ਨੂੰ ਵੀ ਸਿੱਖ ਤੇ ਗੁਰਸਿੱਖ ਦੇ ਨਾਂ ਨਾਲ ਸੰਬੋਧਨ ਕੀਤਾ ਜਾਂਦਾ ਹੈ। ਤੇ ਮਨ ਵਿੱਚ ਆਇਆ ਸਤਿਗੁਰੂ ਆਪ ਗੁਰਗੱਦੀ ਤੇ ਬਿਰਾਜਮਾਨ, ਦੇਖੋ ਸਿੱਖ ਸ਼ਬਦ ਦਾ ਅਰਥ ਹੈ ਸਿੱਖਣਾ, ਤੇ ਸਤਿਗੁਰੂ ਨੇ ਐਸੇ ਕਮਾਲ ਦਾ ਸ਼ਬਦ ਦਿੱਤਾ ਹੈ। ਸਿੱਖ ਸ਼ਬਦ ਦੇ ਕੇ ਬੰਦੇ ਦੇ ਅੰਦਰ ਦੀ ਖੋਮੇ ਨੂੰ ਮਸਲ ਦਿੱਤਾ ਕਿ ਕਦੀ ਮਨ ਵਿੱਚ ਇਹ ਆਈ ਨਾ ਕਿ ਮੈਂ ਸਭ ਕੁਝ ਸਿੱਖ ਗਿਆ। ਸਿੱਖ ਸ਼ਬਦ ਦਾ ਮਤਲਬ ਹੈ ਸਾਰੀ ਜ਼ਿੰਦਗੀ ਸਿੱਖ ਕੇ ਵੀ ਤੇਰੇ ਅੰਦਰ ਇਹ ਭਾਵਨਾ ਬੜੀ ਰਹੇ ਮੈਂ ਅਜੇ ਵੀ ਹੋਰ ਵੀ ਕੁਝ ਸਿੱਖਣਾ। ਤੇ ਸਿੱਖਣਾ ਕੀ ਹੈ ਇਹਦੇ ਬਾਰੇ ਆਪਾਂ ਬਾਣੀ ਵਿੱਚੋਂ ਪੜ੍ਹਨਾ। ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾ ਬੰਦਗੀ ਕਰਨ ਵਾਲਿਆਂ ਨੂੰ ਚਾਰ ਨਾਵਾਂ ਨਾਲ ਸੰਬੋਧਨ ਕੀਤਾ ਹੈ। ਪਹਿਲਾ ਨਾਮ ਹੈ ਭਗਤ ਜਨ, ਦੂਸਰਾ ਨਾਮ ਹੈ ਸੰਤ ਜਨ, ਤੀਸਰਾ ਨਾਮ ਹੈ ਸਾਧ ਜਨ, ਚੌਥਾ ਨਾਮ ਹੈ ਗੁਰਮੁਖ ਜਨ, ਤੇ ਇਸ ਤੋਂ ਅਗਲਾ ਜਿਹੜਾ ਨਾਮ ਹੈ ਚਾਰਾਂ ਤੋਂ ਅੱਗੇ ਇੱਕ ਪੰਜਵਾਂ ਨਾਂ ਆਉਂਦਾ ਹੈ, ਉੱਥੇ ਸਾਹਿਬ ਨੇ ਸ਼ਬਦ ਵਰਤਿਆ ਗੁਰਸਿੱਖ। ਸਤਿਗੁਰੂ ਕੀ ਬਾਣੀ ਪੜ੍ਹਦਿਆਂ ਨਾ ਸੋਰਠ ਕੀ ਵਾਰ ਵਿੱਚ ਹਜ਼ੂਰ ਦਾ ਇੱਕ ਬਚਨ ਆਉਂਦਾ ਹੈ। ਸਾਹਿਬ ਕਹਿੰਦੇ ਨੇ ਉਹ ਭਗਤ ਜਨ ਬੜੇ ਧੰਤਾ ਦੇ ਯੋਗ ਨੇ ਜੋ ਆਪਣੇ ਮੁੱਖ ਤੋਂ ਹਰੀ ਨਾਮ ਨੂੰ ਕਹਿੰਦੇ। ਸਾਹਿਬ ਦਾ ਬਚਨ ਆਉਂਦਾ ਹੈ ਧੰਨ ਧੰਨ ਭਾਗ ਤਿੰਨਾ ਭਗਤ ਜਨਾ ਜੋ ਹਰ ਨਾਮਾ ਹਰ ਮੁੱਖ ਕਹਿਤਿਆਂ। ਥੋੜਾ ਜਿਹਾ ਧਿਆਨ ਦੇਣਾ, ਆਪਾਂ ਅੱਜ ਵਿਸ਼ਾ ਆਰੰਭ ਕੀਤਾ ਹੈ ਗੁਰਸਿੱਖ ਜਾਂ ਗੁਰਸਿੱਖੀ, ਇਹ ਸ਼ਬਦ ਕਿੰਨਾ ਮਹਾਨ ਹੈ ਤੇ ਕਿਹਦੇ ਵਾਸਤੇ ਇਹ ਸ਼ਬਦ ਜਿਹੜਾ ਅੱਖਰ ਜਿਹੜਾ ਇਹ ਉਪਯੋਗ ਕੀਤਾ ਜਾਣਾ ਚਾਹੀਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਧੰਨ ਧੰਨ ਭਾਗ ਤਿੰਨਾ ਭਗਤ ਜਨਾ, ਇਹਦਾ ਅਰਥ ਸਪਸ਼ਟ ਹੈ ਉਹਨਾਂ ਭਗਤ ਜਨਾਂ ਦੇ ਭਾਗ ਧੰਤਾ ਦੇ ਯੋਗ ਨੇ। ਕਿੰਨਾ ਦੇ? ਜੋ ਹਰ ਨਾਮਾ ਹਰ ਮੁੱਖ ਕਹਿਤਿਆਂ, ਜਿਹੜੇ ਭਗਤ ਜਨ ਆਪਣੇ ਮੁੱਖ ਤੋਂ ਹਰੀ ਦਾ ਨਾਮ ਕਹਿੰਦੇ ਨੇ। ਤੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਕਹਿ ਰਹੀ ਉਹ ਭਗਤ ਧੰਤਾ ਦੇ ਯੋਗ ਨੇ, ਉਹ ਵਡਭਾਗੀ ਨੇ ਜਿਨ੍ਹਾਂ ਨੂੰ ਲੋਕ ਭਗਤ ਕਹਿੰਦੇ ਨੇ। ਹਜ਼ੂਰ ਨੇ ਅਗਲਾ ਸ਼ਬਦ ਵਰਤਿਆ ਧੰਨ ਧੰਨ ਭਾਗ ਤਿੰਨ ਸੰਤ ਜਨਾ, ਉਹਨਾਂ ਸੰਤ ਜਨਾਂ ਦੇ ਭਾਗ ਵੀ ਧੰਤਾ ਯੋਗ ਨੇ। ਧਿਆਨ ਦੇਣਾ ਇਹ ਸਾਰੀ ਵਿਚਾਰ ਨੂੰ ਸ਼ੁਰੂ ਤੋਂ ਇਕਾਗਰਤਾ ਨਾਲ ਸਰਵਣ ਕਰ ਲੈਣਾ। ਧੰਨ ਧੰਨ ਭਾਗ ਤਿੰਨਾ ਭਗਤ ਜਨਾ, ਜੋ ਹਰ ਨਾਮਾ ਹਰ ਮੁਖ ਕਹਿਤਿਆਂ ਧਨ ਧਨ ਭਾਗ ਤਿਨਾ ਸੰਤ ਜਨਾ ਜੋ ਹਰ ਜਸ ਸਰਵਣੀ ਸੁਣਤਿਆਂ। ਕਹਿਣ ਲੱਗੇ ਉਹ ਸੰਤ ਜਨ ਵੀ ਭਾਗਾਂ ਵਾਲੇ ਨੇ ਜਿਹੜੇ ਹਰੀ ਦੇ ਜਸ ਨੂੰ ਆਪਣੇ ਕੰਨਾਂ ਦੇ ਨਾਲ ਸੁਣਦੇ ਨੇ। ਹਜ਼ੂਰ ਨੇ ਉਸ ਤੋਂ ਅਗਲਾ ਬਚਨ ਵਰਤਿਆ, ਧਨ ਧਨ ਭਾਗ ਤਿਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆਂ। ਉਹ ਸਾਧ ਜਨ ਵੀ ਧਨਤਾ ਯੋਗ ਨੇ, ਉਹਨਾਂ ਦੀ ਭਾਗ ਵੀ ਆਪ ਦੇ ਉੱਤਮ ਨੇ ਜਿਹੜੇ ਹਰੀ ਦੇ ਗੁਣ ਨੂੰ ਗਾਉਂਦੇ ਨੇ ਤੇ ਕੀਰਤਨ ਕਰ ਕਰਕੇ ਆਪਣੇ ਅੰਦਰ ਗੁਣਾਂ ਨੂੰ ਗ੍ਰਹਿਣ ਪੈ ਕਰਦੇ। ਹਰ ਕੀਰਤਨ ਗਾਏ ਗੁਣੀ ਜਨ ਬਣਤਿਆਂ ਤਿੰਨਾਂ ਦਾ ਜ਼ਿਕਰ ਆ ਗਏ। ਹੁਣ ਚੌਥੇ ਬਾਰੇ ਹਜ਼ੂਰ ਨੇ ਕਿਹਾ, ਕਹਿਣ ਲੱਗੇ ਧਨ ਧਨ ਭਾਗ ਤਿੰਨਾ ਗੁਰਮੁਖਾਂ, ਉਹਨਾਂ ਗੁਰਮੁਖਾਂ ਦੇ ਭਾਗ ਵੀ ਉੱਚੇ ਨੇ ਚੰਗੇ ਨੇ। ਕਿੰਨਾ ਦੇ? ਜੋ ਗੁਰ ਸਿੱਖ ਲੈ ਮਨ ਜਿਣਤਿਆ। ਪਾਠ ਵੱਖ ਵੱਖ ਕਰਨਾ, ਗੁਰ ਸਿੱਖ ਇਕੱਠਾ ਨਹੀਂ ਇੱਥੇ ਪਾਠ ਕਰਨਾ। ਧਨ ਧਨ ਭਾਗ ਤਿੰਨਾ ਗੁਰਮੁਖ ਜਨਾਂ ਦੇ ਨੇ ਜਿਨ੍ਹਾਂ ਨੇ, ਸਾਹਿਬ ਕਹਿਣ ਲੱਗੇ ਜੋ ਗੁਰ ਸਿੱਖ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਲੈ ਕੇ ਮਨ ਜਿਣਤਿਆ, ਆਪਣੇ ਮਨ ਨੂੰ ਜਿੱਤ ਲਿਆ। ਫਿਰ ਮੈਂ ਸੰਖੇਪ ਵਿੱਚ ਅਰਜ਼ ਕਰਾਂ, ਭਗਤ ਜਨ ਧਨਤਾ ਯੋਗ ਇਸ ਕਰਕੇ ਉਹਨੇ ਆਪਣੇ ਮੁਖ ਤੋਂ ਹਰੀ ਹਰੀ ਕਿਹਾ। ਸੰਤ ਜਨ ਵਡਭਾਗੀ ਇਸ ਕਰਕੇ ਉਹਨੇ ਕੰਨਾਂ ਨਾਲ ਹਰੀ ਜਸ ਨੂੰ ਸੁਣਿਆ। ਸਾਧ ਜਨ ਵਡਭਾਗੀ ਇਸ ਕਰਕੇ ਉਹਨੇ ਕੀਰਤਨ ਕਰਕੇ ਗੁਣੀ ਨਿਧਾਨ ਦਾ ਆਪਣੇ ਵਿੱਚ ਗੁਣ ਸੰਚਿਤ ਕੀਤੇ ਨੇ, ਇਕੱਤਰ ਕੀਤੇ ਨੇ। ਤੇ ਗੁਰਮੁਖ ਜਨ ਵਡਭਾਗੀ ਇਸ ਕਰਕੇ ਵੇ, ਸਾਹਿਬ ਕਹਿੰਦੇ ਨੇ ਧਨ ਧਨ ਭਾਗ ਤਿੰਨਾਂ ਗੁਰਮੁਖਾਂ, ਕਿੰਨਾ ਦੇ? ਜੋ ਗੁਰ ਸਿੱਖ ਲੈ ਮਨ ਜਿਣਤਿਆਂ, ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਲੈ ਕੇ ਮਨ ਨੂੰ ਜਿੱਤ ਲਿਆ। ਅਖੀਰ ਵਿੱਚ ਚਾਰਾਂ ਦੀ ਗੱਲ ਕਰਕੇ ਕਹਿਣ ਲੱਗੇ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ। ਧਿਆਨ ਦੇਣਾ, ਹੁਣ ਸਤਿਗੁਰੂ ਨੇ ਇਹ ਨੀ ਕਿਸੇ ਨੂੰ ਨਿੰਦਿਆ ਨਹੀਂ, ਭਗਤ ਜਨ ਜੇ ਸ਼ਬਦ ਵਰਤਿਆ ਤੂੰ ਵੀ ਪਰਵਾਣ ਏ, ਪਰ ਭਗਤ ਉਹ ਧਨ ਜਿਹਦੇ ਮੁੱਖ ਵਿੱਚੋਂ ਹਰੀ ਹਰੀ ਏ। ਜੇ ਤੂੰ ਸੰਤ ਸ਼ਬਦ ਵਰਤਣਾ ਪਰਵਾਣ ਏ, ਪਰ ਸ਼ਰਤ ਇੱਕ, ਤੇਰੇ ਕੰਨਾਂ ਵਿੱਚ ਆਪਣੀ ਉਸਤਤ ਨਹੀਂ, ਤੇਰੇ ਕੰਨਾਂ ਵਿੱਚ ਹਰੀ ਦਾ ਜਸ ਪੈਂਦਾ ਹੋਵੇ। ਜੇ ਤੂੰ ਸਾਧ ਜਾਣੇ ਤੂੰ ਵੀ ਧੰਤਾ ਜੋਗੇ, ਪਰ ਸ਼ਰਤ ਇੱਕ, ਤੂੰ ਕੀਰਤਨ ਕਰਕੇ ਆਪਣੇ ਪ੍ਰੀਤਮ ਨੂੰ ਰਜਾਂਦਾ ਹੋਵੇ। ਜੇ ਤੂੰ ਗੁਰਮੁਖ ਜਾਣੇ ਤਾਂ ਪ੍ਰਵਾਨ ਏ, ਜੇ ਤੂੰ ਆਪਣੇ ਮਨ ਨੂੰ ਗੁਰੂ ਦੀ ਸਿੱਖਿਆ ਲੈ ਕੇ ਜਿੱਤ ਲੈ। ਅਖੀਰ ਵਿੱਚ ਮੇਰਾ ਬਾਬਾ ਕਹਿੰਦਾ ਹੈ ਤਾਂ ਸਾਰੇ ਭਾਗਾਂ ਵਾਲੇ, ਪਰ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ। ਸਭ ਤੋਂ ਵੱਡੇ ਭਾਗ ਗੁਰੂ ਦੇ ਸਿੱਖਾਂ ਦੇ ਨੇ। ਕਿਉਂ? ਜੋ ਗੁਰ ਚਰਨੀ ਸਿੱਖ ਪੜਤਿਆ, ਜਿਸ ਬੰਦੇ ਨੇ ਆਪਣੀ ਖੋਦ ਨੂੰ ਮਿਟਾ ਕੇ ਕਹਿ ਦਾਤਾ ਨਾ ਮੈਂ ਭਗਤ ਹੂੰ, ਨਾ ਮੈਂ ਸੰਤ ਹੂੰ, ਨਾ ਮੈਂ ਸਾਧ ਜਨ ਹੂੰ, ਨਾ ਮੈਂ ਗੁਰਮੁਖ ਹੂੰ, ਗੁਰਦੇਵ ਮੈਂ ਤੇਰੇ ਚਰਨਾਂ ਵਿੱਚ ਜੁੜਿਆ ਵਾਂ, ਤੇ ਇੱਕ ਕਿਰਪਾ ਕਰਕੇ ਦਾਤ ਮੰਗਣ ਆਇਆ, ਮੈਨੂੰ ਆਪਣੀ ਸਿੱਖੀ ਦੀ ਜਾਚ ਦੱਸ ਦੇ, ਆਪਣਾ ਸਿੱਖ ਬਣ ਦੀ ਜਾਚ ਦੱਸ ਦੇ। ਸਤਿਗੁਰੂ ਕੀ ਬਾਣੀ ਪੜ੍ਹਦੇ ਹਾਂ, ਇੱਥੇ ਸਾਹਿਬ ਕਹਿ ਰਹੇ ਨੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ। ਜੋ ਗੁਰ ਚਰਨੀ ਸਿੱਖ ਪੜਤਿਆਂ, ਤੇ ਗੁਰੂ ਅਰਜਨ ਸਾਹਿਬ ਦੇ ਬਚਨ ਪੜ੍ਹੇ ਨੇ, ਤੇ ਗੁਰਦੇਵ ਨੇ ਬੜੇ ਕਮਾਲ ਦੇ ਬਚਨ ਕਹੇ। ਦੇਖੋ ਮੈਂ ਅਰਜ਼ ਕੀਤੀ, ਸਿੱਖ ਹੀ ਸ਼ਬਦ ਬੜਾ ਉੱਚਾ ਤੇ ਸੁੱਚਾ, ਸਾਰੀ ਜ਼ਿੰਦਗੀ ਸਿੱਖਣਾ ਹੈ। ਗੁਰੂ ਅੰਗਦ ਸਾਹਿਬ ਕਮਾਈ ਕਰ ਕਰਕੇ ਗੁਰੂ ਬਣ ਗਏ ਨੇ, ਪਰ ਲੋਚਾ ਅਜੇ ਵੀ ਸਿੱਖੀ ਨੂੰ ਕਮਾਉਣ ਦੀ ਏ। ਗੁਰੂ ਅਮਰਦਾਸ 72 ਸਾਲ ਦੀ ਉਮਰ ਤੱਕ ਗਾਗਰ ਪੈਟੋਂਦੇ ਨੇ, ਲੋਚਾ ਅਜੇ ਵੀ ਇਹ ਗੁਰੂ ਨਾਨਕ ਤੇਰੀ ਸਿੱਖੀ ਕਮਾਲਾ। ਗੁਰੂ ਰਾਮਦਾਸ ਆਪ ਸੋਟੀ ਸੁਲਤਾਨ ਨੇ, ਆਪ ਮੇਰੇ ਗੁਰੂ ਰਾਮਦਾਸ ਦੇ ਦੀਦਾਰ ਕੀਤਿਆਂ ਭੁੱਖ ਲੈਂਦੀ ਏ, ਤੇ ਜਦੋਂ ਉਹਨਾਂ ਨੂੰ ਪੁੱਛੀਏ ਤੇ ਉਹ ਪ੍ਰੇਮ ਨਾਲ ਭਿੱਜ ਕੇ ਕਹਿੰਦੇ ਨੇ ਜੋ ਦਿਸ ਹੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੂ ਪਾਏ ਜੀਓ, ਆਖਾਂ ਬਿਰਥਾ ਜੀ ਕੀ ਗੁਰਸੱਜਣ ਦੇ ਮਿਲਾਏ ਜੀਓ, ਸੋਈ ਦਸ ਉਪਦੇਸ਼ੜਾ ਮੇਰਾ ਮਨ ਅੰਤ ਨਾ ਕਾਹੂ ਜਾਏ ਜੀਓ, ਇਹ ਮਨ ਤੈਂ ਕੂ ਡੇਵ ਸਾਂ ਮੈਂ ਮਾਰਗ ਦੇਹੋ ਬਤਾਏ ਜੀਓ। ਮੇਰੇ ਕਹਿਣ ਤੋਂ ਮੁਰਾਦ ਕਿ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਕਹਿ ਰਹੀ ਹੈ ਦਾਤਾ ਮੈਨੂੰ ਗੁਰਸਿੱਖ ਮਿਲ ਜਾਣ, ਮੈਂ ਉਹਨਾਂ ਦੇ ਚਰਨਾਂ ਦੀ ਖਾਕ ਆਪਣੇ ਮਸਤਕ ਤੇ ਲਾਂ। ਆਪ ਗੁਰੂ ਬਣ ਗਏ ਨੇ, ਪਰ ਜਦੋਂ ਸਿੱਖ ਵੱਲ ਤੱਕਦੇ ਨੇ ਤੇ ਪ੍ਰੇਮ ਵਿੱਚ ਭਿੱਜ ਕੇ ਕਹਿੰਦੇ ਨੇ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੇ ਨਾਮ ਜਪਾਵੇ। ਗੁਰੂ ਅਰਜਨ ਸਾਹਿਬ ਤੱਤੀਆਂ ਤਵੀਆਂ ਤੇ ਬਹਿ ਗਏ ਨੇ, ਸ਼ੀਸ਼ ਵਿੱਚ ਗਰਮ ਰੇਤਾ ਵੀ ਪਵਾਲੇ ਹੈ, ਉਬਲਦੀ ਦੇਗ ਵਿੱਚ ਵੀ ਬੈਠ ਗਏ ਨੇ, ਤੇ ਫਿਰ ਵੀ ਕਹਿ ਰਹੇ ਨੇ ਗੁਰਸਿੱਖੀ ਭਾਣਾ ਮੰਨਿਆ ਗੁਰ ਪੂਰਾ ਪਾਰ ਲੰਘਾਏ ਗੁਰਸਿੱਖਾਂ ਕੀ ਹਰ ਧੂੜਦੇ ਹਨ ਪਾਪੀ ਪੀ ਗਤ ਪਾਹੇ। ਮੈਨੂੰ ਗੁਰੂ ਕੇ ਸਿੱਖਾਂ ਦੇ ਚਰਨਾਂ ਦੀ ਧੂੜ ਦੇ ਦੇ। ਇਹਦਾ ਮਤਲਬ ਕਿੰਨਾ ਕੁ ਉੱਚਾ ਗੁਰੂ ਕੇ ਸਿੱਖਾਂ। ਗੁਰੂ ਤੈਨੂੰ ਆਵਾਜ਼ ਮਾਰ ਕੇ ਕਹਿੰਦਾ ਆਏ ਮਿਲ ਗੁਰਸਿੱਖ, ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਤੇ ਜਦੋਂ ਭਾਈ ਗੁਰਦਾਸ ਤੈਨੂੰ ਤੱਕਦਾ ਹੈ ਨਾ, ਤੇ ਇੰਨਾ ਪ੍ਰੇਮ ਨਾਲ ਭਿੱਜ ਕੇ ਕਹਿੰਦਾ ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਢਾਉਂਦੇ, ਮਸਤਕ ਲੱਗੇ ਸਾਧ ਰੇਣ ਵਡਭਾਗ ਜਿਨ੍ਹਾਂ ਦੇ। ਇਹਦਾ ਮਤਲਬ ਗੁਰਸਿੱਖ ਕਿੰਨਾ ਕੁ ਉੱਚਾ ਹੈ, ਜਿਹਦੇ ਚਰਨਾਂ ਦੀ ਧੂੜ ਗੁਰੂ ਰਾਮਦਾਸ ਪੈ ਮੰਗਦੇ ਨੇ, ਜਿਹਨੂੰ ਗੁਰੂ ਨਾਨਕ ਸਾਹਿਬ ਦੀ ਜੋਤ ਸਭ ਤੋਂ ਵੱਡੇ ਭਾਨ ਗੁਰਸਿੱਖਾਂ ਕੇ ਕਹਿ ਰਹੀ ਏ, ਜਿਹਨੂੰ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ ਮਾਲਕਾ ਚਰਨਾਂ ਦੀ ਧੂੜ ਦੇ ਅਸੀਂ ਪਾਪੀ ਵੀ ਪਾਰ ਹੋ ਜਾਈਏ, ਉਹ ਗੁਰਸਿੱਖੀ ਕੀ ਹੋ ਜਾਈਏ। ਜਿਹਨੂੰ ਤੱਕ ਕੇ ਭਾਈ ਗੁਰਦਾਸ ਕਹਿੰਦਾ ਹੈ ਕਿ ਮੇਰੀ ਚਮੜੀ ਨੂੰ ਉਧੇੜ ਲਵੋ ਤੇ ਇਹਨਾਂ ਦੀਆਂ ਜੁੱਤੀਆਂ ਬਣਾਓ ਤੇ ਪਾ ਦਿਓ ਉਹਨਾਂ ਗੁਰਸਿੱਖਾਂ ਦੇ ਚਰਨਾਂ ਵਿੱਚ ਜਿਨ੍ਹਾਂ ਨੇ ਗੁਰੂ ਨਾਨਕ ਜੀ ਦੀ ਸਿੱਖੀ ਨੂੰ ਕਮਾਣਾ ਆਰੰਭ ਕਰ ਦਿੱਤਾ। ਉਹ ਗੁਰਸਿੱਖ ਹੈ ਕੀ? ਮੈਂ ਸਿਰਫ ਇਸ ਇਹ ਆਪ ਨਾਲ ਵਿਚਾਰ ਸਾਂਝੀ ਕਰਨੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ ਮੈਂ ਆਧਾਰ ਬਣਾਇਆ ਭਾਈ ਗੁਰਦਾਸ ਦੀ ਇੱਕ ਪੌੜੀ ਨੂੰ। ਸ਼੍ਰੀਮਾਨ ਭਾਈ ਗੁਰਦਾਸ ਜੀ ਦੀ ਪੌੜੀ ਹੈ ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ। ਭਾਈ ਸਾਹਿਬ ਨੇ ਤੁਲਨਾ ਕੀਤੀ ਸਿੱਖੀ ਕੀ? ਮੈਂ ਸਿਰਫ ਕੋਸ਼ਿਸ਼ ਕਰਾਂਗਾ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਆਪਾਂ ਗਿਰਵਾਣ ਵੀ ਝਾਤੀ ਮਾਰਨੀ ਹੈ। ਦਾਦਾ ਤੁਸੀਂ ਕੀ ਆਸ ਰੱਖਦੇ ਹੋ ਸਿੱਖ ਤੋਂ ਤੇ ਅਸੀਂ ਆਪਣੇ ਜੀਵਨ ਨੂੰ ਕਿਵੇਂ ਜੀਨੇ ਪਏ? ਕਿਉਂਕਿ ਸਵੈ ਪੜਚੋਲ ਕਰਨੀ ਹੈ ਨਾ, ਕੇਵਲ ਤੁਸੀਂ ਨਹੀਂ ਮੈਂ ਵੀ ਆਪਣੇ ਅੰਦਰ ਨੂੰ ਪੜਚੋਲਣਾ ਜੋ ਮੈਂ ਕਹਿ ਰਿਹਾ ਤੇ ਜਿਹੜੀ ਸਿੱਖ ਦੀ ਆਸ, ਜਿਹੜੀ ਤਸਵੀਰ ਜਾਂ ਜਿਹੜੀ ਆਸ ਗੁਰੂ ਨਾਨਕ ਦੀ ਜੋਤ ਰੱਖਦੀ ਏ, ਕੀ ਮਨਾ ਤੂੰ ਉਹ ਗੁਰੂ ਦੀ ਆਸ ਤੇ ਪੂਰਾ ਉਤਰੇ? ਭਾਈ ਗੁਰਦਾਸ ਨੇ ਪਹਿਲੀ ਗੱਲ ਕਹਿਣ ਲੱਗੇ ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੇ ਨਿਵਾਲ ਨੂੰ। ਕਹਿਣ ਲੱਗੇ ਨਿਰਮਲ ਸ਼ੀਤਲ ਸ਼ੁੱਧ ਪ੍ਰਾਣੀ। ਕਹਿਣ ਲੱਗੇ ਬਹੁ ਰੰਗੀ ਇੱਕ ਰੰਗ ਹੈ। ਤੇ ਫਿਰ ਕਰਦਾ ਕੀ ਏ ਕਿ ਸਭਨਾ ਅੰਦਰ ਇੱਕੋ ਜਾਣੀ। ਤੇ ਭਾਈ ਸਾਹਿਬ ਕਹਿੰਦੇ ਨੇ ਤੱਤਾ ਹੋਵੇ ਧੁੱਪ ਵਿੱਚ ਛਾਵੇਂ ਠੰਡਾ ਵਰਤੀ ਆਣੀ। ਮੈਂ ਪਹਿਲਾਂ ਪੌੜੀ ਅਰਜ਼ ਕਰ ਰਿਹਾ। ਕਹਿਣ ਲੱਗੇ ਤਪਦਾ ਪਰ ਉਪਕਾਰ ਨੂੰ ਠੰਡੇ ਪਰ ਉਪਕਾਰ ਵਿਹਾਣੀ। ਕਹਿਣ ਲੱਗੇ ਤਪਤ ਬੁਝਾਏ ਅਗਨ ਵਿੱਚ। ਉਹ ਕਰਦਾ ਕੀ ਏ ਤਪਸ਼ ਵਿੱਚ ਵੀ ਅੱਗ ਨੂੰ ਬੁਝਾ ਦਿੰਦਾ। ਉਹ ਕਿਰਪਾ ਕਰਦਾ ਭਾਈ ਸਾਹਿਬ ਕਹਿ ਰਹੇ ਨੇ ਅਗਨ ਬੁਝਾਏ ਤਪਤ ਵਿੱਚ ਤੇ ਠੰਡਾ ਹੋਵੇ ਬਿਲਬ ਨਾ ਲਾਣੀ। ਤੇ ਅਖੀਰ ਵਿੱਚ ਕਹਿਣ ਲੱਗੇ ਗੁਰਸਿੱਖੀ ਦੀ ਇਹੋ ਨਿਸ਼ਾਨੀ। ਹੁਣ ਸਵਾਲ ਉੱਠਿਆ ਭਾਈ ਸਾਹਿਬ ਜੀ ਤੁਸੀਂ ਤਾਂ ਪੌੜੀ ਕਹਿ ਦਿੱਤੀ ਪਾਣੀ ਦੀ ਗੱਲ ਕਰਕੇ, ਪਰ ਸਾਨੂੰ ਵਿਸਤਾਰ ਨਾਲ ਸਮਝਾਓ ਗੁਰਸਿੱਖੀ ਦੀ ਇਹ ਨਿਸ਼ਾਨੀ ਕਹਿ ਦਿੱਤਾ, ਇਹਦਾ ਮਤਲਬ ਕਿ ਉਤਲੀਆਂ ਜਿਹੜੀਆਂ ਨਿਸ਼ਾਨੀਆਂ ਨੇ, ਜਿਹੜੀਆਂ ਪਾਣੀ ਵਿੱਚ ਨਿਸ਼ਾਨੀਆਂ ਨੇ, ਜੇ ਇਹ ਨਿਸ਼ਾਨੀਆਂ ਕਿਸੇ ਸਿੱਖ ਕੋਲ ਹੈਣ ਤਾਂ ਉਹ ਗੁਰਸਿੱਖ ਏ, ਜੇ ਇਹ ਨਿਸ਼ਾਨੀਆਂ ਨਹੀਂ ਤੇ ਪਿਆਰਿਓ ਸੱਚ ਜਾਣਾ ਫਿਰ ਅਜੇ ਅਸੀਂ ਸਿੱਖੀ ਕਮਾ ਨਹੀਂ ਰਹੇ। ਭਾਈ ਸਾਹਿਬ ਨੇ ਪਹਿਲੀ ਗੱਲ ਕਹੀ, ਕਹਿਣ ਲੱਗੇ ਸਿੱਖਾਂ ਜੇ ਗੁਰਸਿੱਖੀ ਦੀ ਇਹ ਨਿਸ਼ਾਨੀ ਏ ਨਾ, ਤੇ ਪਹਿਲੀ ਨਿਸ਼ਾਨੀ ਇਹ ਕਿ ਧਰਤੀ ਜਿਹੜੀ ਏ ਉਹ ਪੈਰਾਂ ਦੇ ਹੇਠ ਏ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਸਭ ਤੋਂ ਨੀਵੀਂ ਧਰਤੀ ਏ। ਪਰ ਯਾਦ ਰੱਖੀ ਧਰਤੀ ਤੋਂ ਵੀ ਨਿਮਰਤਾ ਵਿੱਚ ਕੋਈ ਰਹਿਣ ਵਾਲਾ ਈ। ਧਰਤੀ ਉੱਪਰ ਕੀ ਪਾਪੀ, ਕੀ ਪੁੰਨੀ, ਕੀ ਐਬੀ, ਕੀ ਸੰਤ, ਕੀ ਪਸ਼ੂ, ਕੀ ਪੰਛੀ, ਕੀ ਬਨਸਪਤੀ, ਕੀ ਪਹਾੜ, ਕੀ ਨਦੀਆਂ ਨਾਲੇ ਅਸੀਂ ਤੱਕਦੇ ਪਿਆ। ਧਰਤੀ ਸਭ ਤੋਂ ਨੀਵੀਂ ਏ, ਪੈਰਾਂ ਵਿੱਚ ਰਹਿੰਦੀ ਏ। ਪਰ ਭਾਈ ਗੁਰਦਾਸ ਕਹਿਣ ਲੱਗੇ ਨਹੀਂ, ਧਰਤੀ ਤੇਰੇ ਤੋਂ ਵੀ ਇੱਕ ਨਿਮਰਤਾ ਵਿੱਚ ਰਹਿਣ ਵਾਲਾ ਹੈ, ਉਹ ਪਾਣੀ ਏ ਜਿਹਨੇ ਆਪਣੇ ਸਿਰ ਉੱਤੇ ਤੈਨੂੰ ਟਿਕਾਇਆ ਹੋਏ, ਉਹ ਤੇਰੇ ਤੋਂ ਨੀਵਾਂ ਰਹਿੰਦਾ। ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੇ ਨਿਵਾਣ ਨੂੰ। ਇੱਕ ਤੇ ਉਹ ਨਿਮਰਤਾ ਵਿੱਚ ਰਹਿੰਦਾ ਤੇ ਅਗਲਾ ਕੰਮ ਉਹਦਾ ਕਿਹੜਾ, ਉਹ ਨਿਵਾਣ ਨੂੰ ਤੁਰਦਾ। ਉੱਚਿਆਂ ਵੱਲ ਤਾਂ ਹਰ ਕੋਈ ਤੁਰਦਾ, ਪਰ ਪਾਣੀ ਦਾ ਇੱਕ ਸੁਭਾਅ ਏ ਉਹ ਉੱਚੇ ਵੱਲ ਨਹੀਂ ਤੱਕਦਾ, ਉਹ ਹਮੇਸ਼ਾ ਨਿਵਾਣ ਨੂੰ ਤੁਰਦਾ। ਅਗਲਾ ਉਹਦਾ ਲੱਛਣ ਏ ਨਿਰਮਲ, ਪਾਣੀ ਦਾ ਲੱਛਣ ਏ ਉਹ ਨਿਰਮਲ ਏ, ਸ਼ੀਤਲ ਏ। ਧਿਆਨ ਰੱਖਣਾ ਪਾਣੀ ਇੰਨਾ ਨਿਰਮਲ ਏ ਜਿਤਨੇ ਮਰਜ਼ੀ ਰੰਗਾਂ ਵਿੱਚ ਮਿਲਾ ਦਿੱਤਾ ਜਾਏ। ਪਹਿਲਾਂ ਮੈਂ ਕੇਵਲ ਇਸ ਪੌੜੀ ਦੀ ਆਖਰੀ ਵਿਚਾਰ ਕਰ ਰਿਹਾ, ਫਿਰ ਆਪਾਂ ਤੁਰਨਾ ਕਿ ਭਾਈ ਗੁਰਦਾਸ ਕੀ ਕਹਿਣਾ ਚਾਹੁੰਦੇ। ਕੇਵਲ ਪਾਣੀ ਦੀ ਗੱਲ ਕਰਦਿਆਂ ਕਹਿੰਦੇ ਨੇ ਸੱਜਣਾ ਪਾਣੀ ਧਰਤੀ ਤੋਂ ਹੇਠਾਂ ਨੀਵਾਂ ਹੀ, ਪਾਣੀ ਦਾ ਸੁਭਾਅ ਉੱਚਿਆਂ ਵੱਲ ਨਹੀਂ ਜਾਂਦਾ, ਨੀਵਿਆਂ ਵੱਲ ਨੂੰ ਜਾਂਦਾ ਹੀ, ਪਰ ਉਪਕਾਰੀ ਏ ਨਾ। ਫਿਰ ਕਹਿਣ ਲੱਗੇ ਉਹ ਨਿਰਮਲ ਏ, ਜਿਤਨੇ ਮਰਜ਼ੀ ਰੰਗਾਂ ਵਿੱਚ ਮਿਲਾ ਦੇ, ਕੁਝ ਸਮੇਂ ਤੋਂ ਬਾਅਦ ਰੰਗ ਤਾਂ ਬਹਿ ਜਾਣਗੇ, ਪਾਣੀ ਫਿਰ ਨਿਰਮਲ ਏ। ਅਸੀਂ ਕੱਪੜੇ ਪਾਣੀ ਵਿੱਚ ਧੋਨੇ ਆ, ਕੱਪੜਿਆਂ ਦੀ ਮੈਲ ਨੂੰ ਪਾਣੀ ਉਤਾਰ ਦੇਗਾ, ਤੇ ਉਸ ਬਰਤਨ ਨੂੰ ਤੁਸੀਂ ਇੱਕ ਦਿਨ ਪਿਆ ਰਹਿਣ ਦਿਓ, ਤੇ ਜਦੋਂ ਤੱਕੋਗੇ ਟਿਕੇ ਹੋਏ ਪਾਣੀ ਵਿੱਚ ਮੈਲ ਤਾਂ ਥੱਲੇ ਬਹਿ ਜਾਏਗੀ, ਪਾਣੀ ਉਸੇ ਤਰ੍ਹਾਂ ਫਿਰ ਉੱਤੇ ਨਿਰਮਲ ਨਜ਼ਰ ਆਵੇਗਾ। ਪਹਿਲੀ ਗੱਲ ਉਹ ਨਿਰਮਲ ਏ, ਤੇ ਦੂਸਰੀ ਗੱਲ ਉਹ ਸ਼ੀਤਲ ਏ। ਕਿਸੇ ਨੂੰ ਪਿਆਸ ਲੱਗੀ ਹੋਵੇ, ਤੜਪਦਾ ਹੋਵੇ, ਪਸ਼ੂ ਪੰਛੀ ਮਨੁੱਖ ਹੋਵੇ, ਬਨਸਪਤੀ ਹੋਵੇ, ਪਾਣੀ ਦਾ ਸੁਭਾਅ ਏ ਜਿਹੜਾ ਉਹਨੂੰ ਪੀ ਲੈਂਦਾ ਹੈ ਉਹਦੇ ਅੰਦਰ ਨੂੰ ਸ਼ੀਤਲਤਾ ਦਿੰਦੇ ਹੀ, ਠੰਡ ਦਿੰਦੇ ਹੀ। ਅਗਲਾ ਪਾਣੀ ਦਾ ਸੁਭਾਅ ਹੀ ਉਹ ਸ਼ੁੱਧ ਏ, ਉਹਦੇ ਕੋਲ ਤਨ ਕੋਈ ਮੈਲਾ ਲੈ ਕੇ ਆ ਜਾਏ ਤਨ ਦੀ ਮੈਲ ਉਤਾਰ ਦਿੰਦਾ ਹੈ, ਉਹਦੇ ਕੋਲ ਕੋਈ ਬਰਤਨ ਮੈਲੇ ਲੈ ਕੇ ਆ ਜਾਏ ਉਹ ਬਰਤਨ ਦੀ ਮੈਲ ਉਤਾਰ ਦਿੰਦਾ ਹੈ, ਉਹਦੇ ਕੋਲ ਕੋਈ ਕੱਪੜੇ ਮੈਲੇ ਲੈ ਕੇ ਆ ਜਾਏ ਉਹ ਕੱਪੜਿਆਂ ਮੈਲਿਆਂ ਦੀ ਮੈਲ ਉਤਾਰ ਦਿੰਦਾ ਹੈ। ਚੇਤੇ ਰੱਖੀਏ ਪਾਣੀ ਵਿੱਚ ਗੁਣ ਨਹੀਂ, ਇਹ ਸਾਰੀਆਂ ਸਿੱਖੀ ਦੀਆਂ ਨਿਸ਼ਾਨੀਆਂ ਨੇ। ਭਾਈ ਸਾਹਿਬ ਨੇ ਅਗਲਾ ਬਚਨ ਕੀਤਾ, ਕਹਿਣ ਲੱਗੇ ਬਹੁ ਰੰਗੀ ਇੱਕ ਰੰਗ ਹੋਏ, ਉਹ ਸਾਰਿਆਂ ਰੰਗਾਂ ਵਿੱਚ ਰਹਿ ਕੇ ਵੀ ਇੱਕ ਰੰਗ ਏ, ਸਭਨਾ ਅੰਦਰ ਇੱਕੋ ਜਾਣੀ, ਉਹ ਹਰ ਇੱਕ ਰੰਗ ਦੇ ਅੰਦਰ ਜਿੱਥੇ ਰਹਿੰਦਾ ਹੈ ਉਹ ਸਾਰਿਆਂ ਨੂੰ ਇੱਕੋ ਜਿਹਾ ਪਿਆਰ ਕਰਦਾ ਹੈ, ਉਸੇ ਪਾਣੀ ਵਿੱਚੋਂ ਗਲਗਲ ਦਾ ਖੱਟਾ ਰੁੱਖ ਜਿਹੜਾ ਉਹ ਵੀ ਰਸ ਪਿਆ ਲੈਂਦਾ ਹੈ, ਉਸੇ ਵਿੱਚੋਂ ਬਦਾਮ ਦੇ ਰੁੱਖ ਨੇ ਰਸ ਲਿਆ ਹੈ, ਉਸੇ ਵਿੱਚੋਂ ਧਿਆਨ ਰੱਖਣਾ ਤੁੰਮੇ ਦੇ ਵੇਲ ਨੇ ਉਹਦੇ ਵਿੱਚੋਂ ਰਸ ਲਿਆ ਹੈ, ਉਹਦੇ ਵਿੱਚੋਂ ਅੰਗੂਰਾਂ ਦੀ ਵੇਲ ਨੇ ਰਸ ਲਿਆ ਹੈ। ਪਾਣੀ ਬਿਨਾਂ ਵਿਤਕਰੇ ਤੋਂ ਫਲ ਜਿਹੋ ਜਿਹਾ ਮਰਜ਼ੀ ਪੈਦਾ ਹੋ ਜਾਣ, ਸਭ ਨੂੰ ਇੱਕੋ ਜਿਹਾ ਪ੍ਰੇਮ ਕਰਕੇ ਇੱਕੋ ਜਿਹਾ ਰਸ ਦੇ ਦਿੰਦਾ। ਭਾਈ ਸਾਹਿਬ ਕਹਿੰਦੇ ਨੇ ਫਿਰ ਅਗਲਾ ਉਹਦਾ ਕੰਮ ਹੀ ਤੱਤਾ ਹੋਵੇ ਧੁੱਪ ਵਿੱਚ, ਕੋਮਲ ਇੰਨਾ ਕਿਸੇ ਦੀ ਗਰਮੀ ਨੂੰ ਕਿਸੇ ਦੀ ਤਪਸ਼ ਨੂੰ ਸਹਿ ਨਹੀਂ ਸਕਦਾ। ਇਹ ਆਪਾਂ ਆਉਣ ਵਾਲੇ ਦਿਨਾਂ ਵਿੱਚ ਵਿਚਾਰਾਂਗੇ ਕਿ ਸਿੱਖ ਤੱਤਾ ਕਦੋਂ ਹੁੰਦਾ ਹੈ। ਤੱਤਾ ਹੋਵੇ ਧੁੱਪ ਵਿੱਚ, ਧੁੱਪ ਜਦੋਂ ਮਿਲੇ ਉਦੋਂ ਗਰਮ ਹੋ ਜਾਂਦਾ ਹੈ, ਤੇ ਕਹਿਣ ਲੱਗੇ ਛਾਵੇਂ ਠੰਡਾ ਬਿਰਤੀ ਆਣੀ, ਤੇ ਜਦੋਂ ਛਾਂ ਦੀ ਸੰਗਤ ਮਿਲੇ ਤੇ ਬਿਲਕੁਲ ਠੰਡਾ ਠਾਰ ਹੋ ਜਾਂਦਾ। ਇਹਦਾ ਗੁਣੇ ਪਾਣੀ ਦਾ, ਜਦੋਂ ਅੱਤ ਦੀ ਸਰਦੀ ਪੈਂਦੀ ਹੋਵੇ ਕਿੰਨਾ ਪਰਉਪਕਾਰੀ ਏ, ਅੱਤ ਦੀ ਸਰਦੀ ਪੈਂਦੀ ਏ ਤੇ ਖੂਹਾਂ ਵਿੱਚੋਂ ਪਾਣੀ ਕੱਢੋ ਤੇ ਪਾਣੀ ਨਿੱਘਾ ਮਿਲੇਗਾ, ਤੇ ਜਿੱਦਣ ਅੱਤ ਦੀ ਗਰਮੀ ਪੈਂਦੀ ਹੋਵੇਗੀ ਤੇ ਖੂਹ ਵਿੱਚੋਂ ਪਾਣੀ ਕੱਢ ਕੇ ਦੇਖੋ ਠੰਡਾ ਹੋ ਜਾਏਗਾ, ਕਿਉਂਕਿ ਉਹ ਪਰਉਪਕਾਰੀ ਏ ਨਾ। ਤੇ ਭਾਈ ਸਾਹਿਬ ਜੀ ਕਹਿਣ ਲੱਗੇ ਇਹ ਮਤ ਸਮਝੀ ਜੋ ਤਪਦਾ ਕਿਸੇ ਨੂੰ ਦੁੱਖ ਦੇਣ ਲਈ, ਕਹਿਣ ਲੱਗੇ ਜੋ ਤਪਦਾ ਤਪਦਾ ਪਰਉਪਕਾਰ ਨੂੰ, ਕੇਵਲ ਭਲਾ ਕਰਨ ਵਾਸਤੇ ਤਪਦਾ। ਕਹਿਣ ਲੱਗੇ ਠੰਡੇ ਪਰਉਪਕਾਰ ਵਿਹਾਣੀ, ਉਹ ਠੰਡਾ ਹੋਇਆ ਵੀ ਪਰਉਪਕਾਰ ਕਰਦਾ। ਕਹਿਣ ਲੱਗੇ ਅਗਨ ਬੁਝਾਏ ਤਪਤ ਵਿੱਚ, ਜਦੋਂ ਤਪਦਾ ਉਦੋਂ ਵੀ ਅੱਗ ਨੂੰ ਬੁਝਾਉਂਦਾ ਹੈ। ਇਹਦਾ ਮਤਲਬ ਇਹ ਨਹੀਂ ਜੇ ਉਹ ਤਪ ਗਿਆ ਤੇ ਅੱਗ ਨੂੰ ਹੋਰ ਤੇਜ਼ ਕਰੇਗਾ, ਉਹਨੂੰ ਤਪੇ ਨੂੰ ਤੂੰ ਅੱਗ ਤੇ ਪਾ ਕੇ ਦੇਖ, ਉਹ ਅੱਗ ਨੂੰ ਬੁਝਾ ਦਿੰਦਾ ਹੈ। ਕਹਿਣ ਲੱਗੇ ਠੰਡਾ ਹੋਵੇ ਬਿਲਬ ਨਾ ਲਾਣੀ ਗੁਰਸਿੱਖੀ ਦੀ, ਇਹੋ ਨਿਸ਼ਾਨੀ। ਹੁਣ ਪਹਿਲੀ ਪੰਕਤੀ ਤੋਂ ਆਪਾਂ ਸ਼ੁਰੂ ਕਰਨਾ ਹੈ। ਭਾਈ ਸਾਹਿਬ ਕਹਿਣ ਲੱਗੇ ਧਰਤੀ ਪੈਰਾਂ ਹੇਠ ਹੈ। ਕਹਿੰਦੇ ਨੇ ਸਿੱਖਾਂ ਧਰਤੀ ਵਿੱਚ ਬੜੀ ਨਿਮਰਤਾਈ, ਜੇ ਗੁਰੂ ਨਾਨਕ ਦੀ ਸਿੱਖੀ ਸਿੱਖਣੀ ਆ, ਜਿਹਦੇ ਚਰਨਾਂ ਦੀ ਧੂੜ ਗੁਰੂ ਰਾਮਦਾਸ ਮੰਗਦੇ ਨੇ, ਜਿਹਦੇ ਚਰਨਾਂ ਦੀ ਧੂੜ ਗੁਰੂ ਅਰਜਨ ਸਾਹਿਬ ਮੰਗਦੇ ਨੇ, ਜਿਹਦੇ ਚਰਨਾਂ ਦੇ ਜੋੜੇ ਭਾਈ ਗੁਰਦਾਸ ਬਣਦੇ ਨੇ, ਜੇ ਉਹ ਸਿੱਖੀ ਸਿੱਖਣੀ ਚਾਹੁੰਦਾ ਹੈ ਤੇ ਸਭ ਤੋਂ ਪਹਿਲਾਂ ਤੇਰੇ ਅੰਦਰ ਪਾਣੀ ਦੀ ਤਰ੍ਹਾਂ ਨਿਮਰਤਾ ਹੋਣੀ ਚਾਹੀਦੀ। ਪਹਿਲਾ ਲੱਛਣ ਹੀ ਇਹ ਕਿ ਧਰਤੀ ਪੈਰਾਂ ਹੇਠ ਹੈ। ਜਿੰਨੇ ਕੁ ਲੋਕ ਨਿਮਰਤਾ ਵਿੱਚ ਰਹਿੰਦੇ ਨੇ ਸਜਣਾ, ਤੂੰ ਉਦੋਂ ਵੱਧ ਨਿਮਰਤਾ ਵਿੱਚ ਆ ਜਾਈ, ਧਰਤੀ ਪੈਰਾਂ ਹੇਠ ਹੈ। ਕਹਿਣ ਲੱਗੇ ਧਰਤੀ ਹੇਠ ਵਸੰਦਾ ਪਾਣੀ, ਜਿਵੇਂ ਪਾਣੀ ਨੇ ਸਾਰੀ ਧਰਤੀ ਨੂੰ ਨਿਮਰਤਾ ਵੀ ਚੁੱਕਿਆ ਹੈ, ਤੂੰ ਇੰਨਾ ਕੁ ਨਿਮਰਤਾ ਵਿੱਚ ਆ ਜਾਈ ਕਿ ਪਾਣੀ ਦੀ ਤਰ੍ਹਾਂ ਤੂੰ ਨਿਮਰਤਾ ਵਿੱਚ ਆ ਜਾਏਗਾ। ਸਿੱਖੀ ਦਾ ਪਹਿਲਾ ਲੈਸਨ ਹੀ ਇਹ ਵੇ ਕਿ ਤੇਰੇ ਅੰਦਰ ਨਿਮਰਤਾ ਹੋਣੀ ਚਾਹੀਦੀ। ਜੇ ਤੇਰੇ ਅੰਦਰ ਨਿਮਰਤਾ ਨਹੀਂ ਤੇ ਯਾਦ ਰੱਖੀ, ਬਾਬੇ ਨੇ ਅੱਗੇ ਸਿੱਖੀ ਦਾ ਪਾਠ ਤੈਨੂੰ ਅਗਲਾ ਸਬਕ ਦੇਣਾ ਹੀ ਨਹੀਂ, ਪਹਿਲਾ ਸਬਕ ਤੈਨੂੰ ਇਹ ਪੜ੍ਹਨਾ ਪੈਣਾ ਤੂੰ ਨਿਮਰਤਾ ਵਿੱਚ ਆ। ਇਹੀ ਕਾਰਨ ਜਦੋਂ ਮੇਰੇ ਹਜ਼ੂਰ ਦੇ ਚਰਨਾਂ ਵਿੱਚ ਕੋਈ ਵੀ ਆਉਂਦਾ ਸੀ ਨਾ, ਤੇ ਇੱਕ ਗੱਲ ਕਹਿਣੀ ਸਿੱਖਾਂ ਭਾਂਡੇ ਮਾਂਜ, ਇੱਕ ਗੱਲ ਕਹਿਣੀ ਸਿੱਖਾਂ ਤੂੰ ਤੱਪੜ ਝਾੜ, ਇੱਕ ਗੱਲ ਕਹਿਣੀ ਸਿੱਖਾਂ ਤੂੰ ਲੰਗਰ ਵਰਤਾਈ। ਚੇਤੇ ਰੱਖਿਓ ਪੰਗਤ ਦਾ ਬੜਾ ਆਨੰਦ ਜੇ। ਮੈਂ ਬੜੀ ਸੋਹਣੀ ਗੱਲ ਗੁਰਮੁਖ ਪਿਆਰੇ ਤੋਂ ਸੁਣੀ, ਉਹ ਕਹਿੰਦਾ ਮੈਨੂੰ ਇੱਕ ਗੋਰੇ ਨੇ ਗੱਲ ਕਹੀ, ਕਹਿੰਦਾ ਜਦੋਂ ਅਸੀਂ ਤੱਪੜ ਤੇ ਬੈਠ ਕੇ ਹੱਥ ਕਰਾਂਗੇ ਨਾ ਪ੍ਰਸ਼ਾਦਾ ਮੰਗਣ ਲਈ, ਉਦੋਂ ਅੱਧੀ ਹਉਮੇ ਮਰ ਜਾਏਗੀ ਕਿ ਸਤਿਗੁਰੂ ਅਸੀਂ ਤੇਰੇ ਦਰ ਦੇ ਭਿਖਾਰੀ, ਤੇਰੇ ਦਰ ਤੇ ਮੰਗਦੇ ਹਾਂ। ਖੈਰ ਮੈਂ ਅਰਜ਼ ਕਰਾਂ, ਉਹ ਕਹਿ ਰਹੇ ਨੇ ਭਾਈ ਗੁਰਦਾਸ ਧਰਤੀ ਦੀ ਤਰ੍ਹਾਂ ਨਿਮਰਤਾ ਵਿੱਚ ਆ ਜਾ। ਸਾਹਿਬ ਉਹਨੂੰ ਜੋੜਿਆਂ ਦੀ, ਝਾੜੂ ਦੀ, ਤੱਪੜ ਦੀ ਸੇਵਾ ਦਿੰਦੇ ਨੇ, ਤੇ ਨਿਮਰਤਾ ਵਿੱਚ ਕਿੰਨੇ ਕੁ ਵੱਡੇ ਗੁਣ ਨੇ। ਗੁਰੂ ਅਰਜਨ ਸਾਹਿਬ ਨੇ ਇੱਕ ਪਵਿੱਤਰ ਬਚਨ ਕੀਤਾ, ਪਹਿਲਾ ਸਿੱਖੀ ਦਾ ਗੁਣ ਇਹ ਵੇ ਤੂੰ ਚੁੱਕ ਜਾ, ਨਿਮਰਤਾ ਵਿੱਚ ਆ ਜਾ। ਸਤਿਗੁਰੂ ਕਹਿੰਦੇ ਨੇ ਜਦੋਂ ਮੈਂ ਆਪਣੇ ਪਿਤਾ ਗੁਰੂ ਰਾਮਦਾਸ ਜੀ ਕੋਲ ਟਿਕਿਆ ਸਾਂ ਨਾ, ਤੇ ਉਹਨਾਂ ਨੇ ਇੱਕ ਗੱਲ ਕਹੀ, ਕਹਿਣ ਲੱਗੇ ਪੁੱਤਰ ਅਰਜਨ ਦੇਵ, ਜੇ ਤੂੰ ਵਕਾਰਾਂ ਤੋਂ ਬਚਣਾ, ਜੇ ਦੁਸ਼ਮਣਾਂ ਦੀ ਈਰਖਾ ਤੋਂ ਬਚਣਾ, ਜੇ ਤੂੰ ਇਹਨਾਂ ਵੈਰੀਆਂ ਤੋਂ ਬਚਣਾ, ਇੱਕ ਕੰਮ ਕਰ, ਮੈਂ ਤੈਨੂੰ ਕੁਝ ਹਥਿਆਰ ਦੇਣੇ ਚਾਹੁੰਦਾ ਵਾਂ, ਤੇ ਇਹਨਾਂ ਸ਼ਸਤਰਾਂ ਨੂੰ ਤੂੰ ਸਾਂਭ ਕੇ ਰੱਖੀ। ਪੁੱਛਾਂ ਕਿਹੜੇ ਸ਼ਸਤਰ? ਕਹਿਣ ਲੱਗੇ ਇੱਕ ਤਾਂ ਗਰੀਬੀ ਦੀ ਮੈਂ ਤੈਨੂੰ ਗਦਾ ਦੇਣੀ ਚਾਹੁੰਦਾ ਵਾਂ, ਗਦਾ ਦਾ ਅਰਥ ਗੁਰਜ, ਮੈਂ ਤੈਨੂੰ ਗਰੀਬੀ ਦੀ ਗੁਰਜ ਦੇਣੀ ਚਾਹੁੰਦਾ ਵਾਂ। ਗਰੀਬੀ ਦਾ ਅਰਥ ਨਿਮਰਤਾ, ਸਿੱਖੀ ਦਾ ਪਹਿਲਾ ਗੁਣ ਹੀ ਇਹ ਵੇ ਕਿ ਨਿਮਰਤਾ ਹੋਵੇ। ਤੈਨੂੰ ਮੈਂ ਗਰੀਬੀ ਦੀ ਗਦਾ ਦੇਣੀ ਚਾਹੁੰਦਾ, ਜਿਸ ਗੁਰਜ ਨਾਲ ਤੂੰ ਜ਼ਾਲਮ ਦਾ ਵੈਰੀ ਨਾਲ ਟੱਕਰ ਲੈ ਸਕੇ, ਤੇ ਦੂਜਾ ਮੈਂ ਤੇਰੇ ਹੱਥ ਵਿੱਚ ਖੰਡਾ ਪਕੜਾਉਣਾ ਚਾਹੁੰਦਾ। ਤੇ ਪੁੱਛਿਆ ਮਹਾਰਾਜ ਖੰਡਾ ਕਿਹੜਾ? ਤੇ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਗਰੀਬੀ ਗਦਾ ਹਮਾਰੀ, ਧਰਤੀ ਪੈਰਾਂ ਹੇਠ ਹੈ, ਧਰਤੀ ਖੇਡ ਬਸੰਦਾ ਪਾਣੀ ਕੀ ਗਦਾ ਹਮਾਰੀ। ਕਹਿਣ ਲੱਗੇ ਖੰਨਾ ਸਗਲ ਰੇਨ ਸ਼ਾਰੀ, ਸਭ ਤੇ ਚਰਨਾਂ ਦੀ ਧੂੜ ਬਣ ਜਾ, ਇਹ ਤੇਰੇ ਵਾਸਤੇ ਖੰਡੇ ਦਾ ਕੰਮ ਕਰੇਗਾ, ਤੂੰ ਨਿਮਰਤਾ ਸਿੱਖ ਲੈ। ਕਿਉਂਕਿ ਭਾਈ ਗੁਰਦਾਸ ਕਹਿੰਦੇ ਨੇ ਸਿੱਖੀ ਦਾ ਪਹਿਲਾ ਗੁਣ ਹੀ ਇਹ ਵੇ ਤੂੰ ਨਿਮਰਤਾ ਵਿਚਾਰ। ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਸ਼ਾਰੀ, ਤਿਸ ਆਗੈ ਪੋ ਨਾ ਟਿਕੈ ਵਿਕਾਰੀ, ਉਹਦੇ ਅੱਗੇ ਕਿਸੇ ਵਿਕਾਰੀ ਨੇ ਟਿਕਣਾ। ਤੇ ਸਾਹਿਬ ਕਹਿੰਦੇ ਨੇ ਗੁਰ ਪੂਰਾ ਇਹ ਗੱਲ ਸਾਰੀ, ਮੇਰੇ ਪੂਰੇ ਗੁਰੂ ਨੇ ਇੱਕ ਗੱਲ ਸਮਝਾ ਦਿੱਤੀ ਕਿ ਸੱਜਣਾ ਇੰਨੀ ਨਿਮਰਤਾ ਵਿੱਚ ਆ ਗਈ, ਜੇ ਤੂੰ ਸਿੱਖੀ ਵਿੱਚੋਂ ਕੁਝ ਕਮਾਉਣਾ ਚਾਹੁੰਦਾ ਤਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰ ਤੇ ਮੈਂ ਕੇਵਲ ਪਹਿਲੀ ਪੰਕਤੀ ਤੇ ਅਰਜ਼ ਕਰਨੀ ਚਾਹੁੰਦਾ, ਇਸ ਗੱਲ ਨੂੰ ਆਪਾਂ ਖੋਲ੍ਹ ਸਕੀਏ ਕਿ ਨਿਮਰਤਾ ਤੋਂ ਬਿਨਾਂ ਸਿੱਖੀ ਕਮਾਈ ਨਹੀਂ ਜਾਂਦੀ। ਹਜ਼ੂਰ ਦੇ ਬਚਨ ਪੜ੍ਹਨੇ ਹਨ ਤੇ ਕਬੀਰ ਸਾਹਿਬ ਦਾ ਇੱਕ ਪਾਵਨ ਪਵਿੱਤਰ ਸ਼ਲੋਕ ਆਉਂਦਾ, ਕਹਿੰਦੇ ਨੇ ਦੇਖ ਵਾਹਿਗੁਰੂ ਨੇ ਸੰਸਾਰ ਨੂੰ ਇਸ ਤਰ੍ਹਾਂ ਬਣਾਇਆ ਕਿ ਜਿਵੇਂ ਮਾਨੋ ਰੇਤ ਹੋਵੇ, ਜਿਵੇਂ ਮਾਰੂਥਲ ਹੋਵੇ। ਤੇ ਕਹਿਣ ਲੱਗੇ ਰੇਤ ਵਿੱਚ ਨਾ ਕਿਸੇ ਨੇ ਖੰਡ ਮਿਲਾ ਦਿੱਤੀ ਏ, ਚੀਨੀ ਸ਼ੂਗਰ ਮਿਲਾ ਦਿੱਤੀ ਏ, ਹੁਣ ਕੀੜੀ ਦਾ ਸੁਭਾਅ ਵੀ ਏ ਖੰਡ ਖਾਣਾ, ਮਿੱਠੇ ਨੂੰ ਖਾਣਾ। ਤੇ ਇੱਕ ਹਾਥੀ ਏ, ਉਹ ਵੀ ਚਾਹੁੰਦਾ ਮੈਨੂੰ ਮਿਠਾਸ ਮਿਲ ਜਾਏ। ਪਰ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਜੀ ਕਹਿੰਦੇ ਨੇ ਜੇ ਨਾਮ ਤੇ ਮਿੱਠੇ ਨੂੰ ਚੱਖਣਾ ਚਾਹੁੰਦਾ ਤਾਂ ਪਹਿਲੀ ਇੱਕ ਗੱਲ ਚੇਤੇ ਰੱਖੀ, ਹਾਥੀ ਬਣ ਕੇ ਨਾ ਆਵੀਂ, ਕਿਉਂਕਿ ਹਾਥੀ ਨੇ ਕਦੇ ਵੀ ਖੰਡ ਨਹੀਂ ਚੁਣ ਸਕਣੀ। ਜੇ ਤੂੰ ਖੰਡ ਦਾ ਆਨੰਦ ਮਾਣਨਾ ਚਾਹੁੰਦਾ ਤਾਂ ਤੈਨੂੰ ਕੀੜੀ ਬਣ ਕੇ ਰੇਤ ਵੀ ਤੁਰਨਾ ਪਏਗਾ। ਕਦੀ ਹਾਥੀ ਨੇ ਸਵਾਦ ਮਾਣੇ? ਜੇ ਸਿੱਖੀ ਵਿੱਚ ਨਾਮ ਦਾ ਰਸ ਲੈਣੀ ਤੇ ਹਾਥੀ ਵਾਲੀ ਹੰਕਾਰ ਦੀ ਬਿਰਤੀ ਨਾਲ ਨਾ ਆਈ, ਇੱਥੇ ਕੀੜੀ ਵਾਲੀ ਬਿਰਤੀ ਲੈ ਕੇ ਹਾਂ, ਤੇ ਮੇਰਾ ਦਾਦਾ ਕਿਰਪਾ ਕਰਕੇ ਤੈਨੂੰ ਨਾਮ ਦਾ ਰਸ ਦਏਗਾ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤੇ, ਕਹਿਣ ਲੱਗੇ ਹਰ ਹੈ ਖੰਡ ਰੇਤ ਮੈਂ ਬਿਖਰੀ, ਕਿ ਵਾਹਿਗੁਰੂ ਦਾ ਨਾਮ ਰੂਪੀ ਖੰਡ ਜਿਹੜੀ ਏ ਰੇਤ ਵਿੱਚ ਬਿਖਰੀ ਪਈ ਏ, ਖਿੰਡੀ ਪਈ ਏ। ਕਹਿਣ ਲੱਗੇ ਹਾਥੀ ਚੁਣੀ ਨਾ ਜਾਏ, ਜੇ ਕੋਈ ਹਾਥੀ ਵਾਲੀ ਬਿਰਤੀ ਨਾਲ ਜਾਏਗਾ ਕਦੀ ਚੁਣ ਕੇ ਨਹੀਂ ਖਾ ਸਕਦਾ। ਕਹਿਣ ਲੱਗੇ ਕਹੇ ਕਬੀਰ ਗੁਰ ਭਲੀ ਬੁਝਾਈ, ਮੇਰੇ ਗੁਰੂ ਨੇ ਪਹਿਲੀ ਗੱਲ ਇਹ ਸਮਝਾ ਦਿੱਤੀ, ਕੀਤੀ ਹੋਏ ਕਹਿ ਖਾਏ। ਇਹ ਸਲੋਕ ਦੋ ਵਾਰੀ ਆਇਆ, ਚੀਟੀ ਵੀ ਆਇਆ ਤੇ ਕੀਤੀ ਵੀ ਆਇਆ। ਕਹਿਣ ਲੱਗੇ ਕਹਿ ਕਬੀਰ ਗੁਰ ਭਲੀ ਬੁਝਾਈ, ਕੀਤੀ ਹੋਏ ਕਹਿ ਖਾਏ। ਗੁਰੂ ਨੇ ਪਹਿਲੀ ਗੱਲ ਕਹੀ, ਜੇ ਤੂੰ ਕੀੜੀ ਬਣੇਗਾ ਤਾਂ ਸਵਾਦ ਚੱਖਣਾ, ਕਿਉਂਕਿ ਨਿਮਰਤਾ ਤੋਂ ਬਿਨਾਂ ਕਦੀ ਨਾਮ ਦਾ ਸਵਾਦ ਕਿਸੇ ਨੂੰ ਆਇਆ। ਪਹਿਲਾ ਸਬਕ ਨਿਮਰਤਾ ਹੈ। ਸੰਗਤ ਇਹ ਬਚਨ ਜਦੋਂ ਅਸੀਂ ਕਬੀਰ ਸਾਹਿਬ ਦੇ ਪੜ੍ਹਨੇ ਹਾਂ, ਕਹਿੰਦੇ ਨੇ ਜੇ ਸਿੱਖੀ ਨੂੰ ਕਮਾਉਣਾ ਹੈ ਨਾ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ, ਤੇ ਪਹਿਲੀ ਬਚਨ ਇਹ ਹੀ ਆ, ਜਦੋਂ ਬਾਬੇ ਦੇ ਚਰਨਾਂ ਵਿੱਚ ਆਏ ਤੇ ਇੱਕ ਮਨ ਲੈ ਕੇ ਆਵੀ, ਕਬੀਰ ਸਭ ਤੇ ਹਮ ਬੁਰੇ, ਇੰਨਾ ਕੁ ਨਿਮਰਤਾ ਵਿੱਚ ਆ ਜਾਈ, ਮੇਰੇ ਮਾਲਕਾ ਸਭ ਦੁਨੀਆਂ ਤੋਂ ਮੈਂ ਮਾੜਾ ਵਾਂ, ਖੰਮ ਤਜ ਭਲੋ ਸਭ ਕੋਏ, ਮੈਨੂੰ ਛੱਡ ਕੇ ਸਾਰੀ ਦੁਨੀਆਂ ਚੰਗੀ ਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ, ਸੋਏ ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਬਸੰਦਾ ਪਾਣੀ। ਜੇ ਸਿੱਖੀ ਕਮਾਣੀ ਆ ਤੇ ਗੁਰੂ ਨਾਨਕ ਸਾਹਿਬ ਦਾ ਬਚਨ ਪੱਲੇ ਬੰਨ ਲੈ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਧਰਤੀ ਪੈਰਾਂ ਹੇਠ ਹੈ, ਧਰਤੀ ਖੇਤ ਵਸੰਦਾ ਪਾਣੀ, ਤੂੰ ਇੰਨਾ ਕੁ ਨੀਵਾਂ ਨਿਮਰਤਾ ਵਿੱਚ ਚਲਾ ਜਾ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪਰਨਵਤ ਨਾਨਕ ਤਾਰੇ ਸੋਏ, ਇੰਨਾ ਕੁ ਨਿਮਰਤਾ ਵਿੱਚ ਚਲਾ ਜਾ ਕਿ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਈ ਪੱਲੇ ਸਭ ਕੁਛ ਪਾਏ। ਜੇ ਸਿੱਖੀ ਸਿੱਖਣੀਆਂ
ਤੇ ਇੱਕ ਗੱਲ ਧਿਆਨ ਵਿੱਚ ਰੱਖ ਲੈ, ਕਹਿ ਦੇ ਕਿ ਫਰੀਦਾ ਜੋਤਾਂ ਮਾਰਨ ਮੁੱਕੀਆਂ, ਇਹ ਨਿਮਰਤਾ ਵਾਲਾ ਪੱਖ ਹੈ। ਆਪਾਂ ਅੱਗੇ ਇਹ ਵੀ ਗੱਲ ਕਰਾਂਗੇ ਕਿ ਸਿੱਖ ਤੱਤਾ ਕਦੋਂ ਹੁੰਦਾ। ਸਾਹਿਬ ਕਹਿ ਰਹੇ ਨੇ ਜੋਤਾਂ ਮਾਰਨ ਮੁੱਕੀਆਂ, ਜੇ ਤੇਰੇ ਤੇ ਕੋਈ ਵਾਰ ਕਰਦਾ, ਤੇਰਾ ਬੁਰਾ ਤੱਕਦਾ। ਇੱਥੇ ਮੁੱਕੀਆਂ ਦਾ ਅਰਥ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ ਕੀਤਾ, ਜੇ ਕੋਈ ਤੇਰੇ ਨਾਲ ਵਧੀਕੀ ਕਰਦਾ, ਜੇ ਕੋਈ ਤੇਰੇ ਨਾਲ ਈਰਖਾ ਵਿੱਚ ਤੈਨੂੰ ਨੀਵਾਂ ਦਿਖਾਉਣਾ ਚਾਹੁੰਦਾ, ਤੇ ਇੱਕ ਕੰਮ ਕਰੀ, ਤੂੰ ਉਹਦੇ ਨਾਲ ਈਰਖਾ ਨਾ ਕਰੀ, ਉਹ ਤਾਂ ਅੰਦਰੋਂ ਸੜਿਆ ਪਿਆ। ਜੇ ਤੂੰ ਵੀ ਸੜ ਗਿਆ ਫਿਰ ਤੇਰੇ ਵਿੱਚ ਤੇ ਉਹਦੇ ਵਿੱਚ ਅੰਤਰ ਕੋਈ ਨਹੀਂ ਰਹਿਣਾ। ਸਿੱਖੀ ਦਾ ਪਹਿਲਾ ਸਬਕ ਇਹ ਵੇ, ਸਾਹਿਬ ਜੀ ਕਹਿ ਰਹੇ ਨੇ ਜੋਤਾਂ ਮਾਰਨ ਮੁੱਕੀਆਂ, ਤਿਨਾਂ ਨਾ ਮਾਰਾ ਘੁੰਮ। ਅਗਲੀ ਪੰਕਤੀ ਆਪ ਨੇੜੇ ਘਰ ਜਾਈਏ। ਹੁਣ ਇਹਦੇ ਅਰਥ ਕਈ ਵਾਰੀ ਸੱਜਣ ਕਰਦੇ ਨੇ, ਆਪ ਨੇੜੇ ਘਰ ਜਾਈਏ, ਤੂੰ ਆਪਣੇ ਘਰ ਚਲਾ ਜੇ ਗੱਲ ਸੁਣ ਕੇ। ਨਹੀਂ, ਇਹਦੇ ਅਰਥ ਨੇ ਆਪ ਨੇੜੇ ਘਰ ਜਾਈਏ। ਜਦੋਂ ਤੂੰ ਉਹਦਾ ਜਵਾਬ ਨਹੀਂ ਦੇਗਾ, ਉਸ ਈਰਖਾਲੂ ਨਾਲ ਈਰਖਾ ਨਹੀਂ ਕਰੇਗਾ, ਤੇ ਜਿਹੜਾ ਤੇਰਾ ਮਨ ਘਰ ਤੋਂ ਬਾਹਰ ਭਟਕਦਾ ਪਿਆ ਨਾ, ਆਪ ਨੇੜੇ ਘਰ ਜਾਈਏ, ਇਹ ਤੇਰਾ ਮਨ ਆਪਣੇ ਨਿੱਜ ਘਰ ਵਿੱਚ ਸਦਾ ਲਈ ਟਿਕ ਜਾਏਗਾ, ਇਹ ਸ਼ਾਂਤ ਹੋ ਜਾਏਗਾ। ਆਪ ਨੇੜੇ ਘਰ ਜਾਈਏ, ਪੈਰ ਤਿਨਾਂ ਦੇ ਚੁੰਮ। ਕਹਿਣ ਲੱਗੇ ਇੰਨੀ ਕੁ ਨਿਮਰਤਾ ਆ ਜਾਏ ਕਿ ਧਰਤੀ ਹੇਠ ਬਸੰਦਾ ਪਾਣੀ, ਤੂੰ ਨਿਮਰਤਾ ਵੀ ਚਲਾ ਜਾ। ਸਤਿਗੁਰੂ ਨੇ ਕੈਸੇ ਕਮਾਲ ਦੇ ਬਚਨ ਕੀਤੇ ਨੇ ਅੰਮ੍ਰਿਤਮਈ ਬਾਣੀ ਵਿੱਚ। ਸ੍ਰੀ ਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਦਾ ਇੱਕ ਪਾਵਨ ਪਵਿੱਤਰ ਬਚਨ ਹੈ, ਉਹਨਾਂ ਦੀ ਇੱਕ ਰੁਬਾਈ ਹੈ, ਤੇ ਉਹਨਾਂ ਨੇ ਸਮੁੰਦਰ ਦਾ ਤੇ ਨਦੀ ਦਾ ਆਪਸੀ ਵਾਰਤਾਲਾਪ ਕਰਾਇਆ। ਹਜ਼ੂਰ ਕਹਿੰਦੇ ਨੇ, ਬਚਨ ਕਰਦੇ ਨੇ, ਜਿਹੜੇ ਭਾਈ ਸਾਹਿਬ ਆਪਣੀ ਰਚਨਾ ਵਿੱਚ ਕੋਸ਼ਿਸ਼ ਕਰਦੇ ਨੇ ਕਿ ਆਪਣੇ ਸ਼ਬਦਾਂ ਵਿੱਚ ਲੋਕਾਂ ਨੂੰ ਸਮਝਾ ਸਕੀ। ਕਹਿਣ ਲੱਗੇ ਨਦੀ ਨਾ ਅੱਜ ਬਰਸਾਤ ਦਾ ਪਾਣੀ ਲੈ ਕੇ ਨਕਾਨਕ ਭਰੀ ਏ, ਛਾਲਾ ਮਾਰਦੀ ਗਈ, ਜਿਹਦੇ ਸਾਹਮਣੇ ਪੱਥਰ ਆਇਆ ਉਹ ਵੀ ਰੋੜ ਲਿਆ, ਜੇ ਚਟਾਨ ਆ ਰਹੀ ਉਹਨੂੰ ਵੀ ਤੋੜ ਕੇ ਆਪਣੇ ਲਾਲ ਲੈ ਤੁਰੀ, ਜੇ ਇਸ ਨਦੀ ਦੇ ਸਾਹਮਣੇ ਕਿਤੇ ਮਨੁੱਖ ਆਇਆ ਉਹਨੂੰ ਵੀ ਰੋੜ ਲਿਆ, ਜੇ ਪਾਣੀ ਸਾਹਮਣੇ ਪਸ਼ੂ ਆਇਆ ਉਹ ਵੀ ਰੋੜ ਲਿਆ। ਗੱਲ ਕੀ ਇਹਨੇ ਪੱਥਰ ਵੀ ਰੋੜੇ, ਇਹਨੇ ਰੁੱਖ ਵੀ ਤੋੜ ਲਏ, ਇਹਨੇ ਬੰਦੇ ਨੂੰ ਵੀ ਰੋੜ ਲਿਆ, ਇਹਨੇ ਪਸ਼ੂ ਤੇ ਪੰਛੀ ਵੀ ਰੋੜ ਲਏ, ਇਹਨੇ ਕੱਚੀਆਂ ਚਟਾਨਾਂ ਵੀ ਰੋੜ ਲਈਆਂ। ਤੇ ਜਦੋਂ ਇਹ ਨਦੀ ਸਾਗਰ ਦੇ ਵਿੱਚ ਜਾ ਕੇ ਲੀਨ ਹੋਈ ਨਾ, ਤੇ ਕਹਿਣ ਲੱਗੀ ਦੇਖ ਸਾਗਰ, ਮੈਂ ਤੇਰੀ ਕਿੰਨੀ ਸੇਵਾ ਕਰਨੀ ਆ, ਮੈਂ ਤੇਰੇ ਵਾਸਤੇ ਕਿੰਨੀਆਂ ਕੀਮਤੀ ਵਸਤੂਆਂ ਲੈ ਕੇ ਆਉਂਦੀ ਹਾਂ, ਤੇਰੇ ਨਾਲ ਇੰਨਾ ਪਿਆਰੇ, ਮੈਂ ਤੇਰੇ ਲਈ ਜਿਹੜੇ ਤੋਹਫੇ ਲੈ ਕੇ ਆਉਂਦੀ ਹਾਂ, ਜੇ ਮਨੁੱਖ ਅੜਦਾ ਮੈਂ ਉਹਨੂੰ ਰੋੜ ਲੈਂਦੀ ਹਾਂ, ਪਸ਼ੂ ਰੋੜਨੀ ਆ, ਪੱਥਰ ਰੋੜਨੀ ਆ, ਮੈਂ ਮਿੱਟੀ ਦੀਆਂ ਚਟਾਨਾਂ ਰੋੜਨੀ ਆ। ਤੇ ਸਾਗਰ ਹੱਸ ਕੇ ਕਹਿੰਦਾ, ਨਦੀਏ ਮੁੱਤਾਂ ਤੋਂ ਤੂੰ ਮੇਰੇ ਕੋਲ ਪਿਟਾਵਾਂ ਲੈ ਕੇ ਆਉਂਦੀ ਏ, ਪਰ ਮੈਂ ਇੱਕ ਗੱਲ ਤੇਰੇ ਤੋਂ ਪੁੱਛਣੀ ਚਾਹੁੰਦਾ, ਕਦੀ ਬੈਂਤ ਦਾ ਰੁੱਖ ਕਿਉਂ ਨਹੀਂ ਲੈ ਕੇ ਆਏ, ਬੈਂਤ ਦੇ ਰੁੱਖ ਨੂੰ ਕਿਉਂ ਨਹੀਂ ਆਉਂਦਾ? ਤੇ ਮੈਂ ਅਰਜ਼ ਕਰਾਂ, ਉਦਾਹਰਣ ਦਾ ਹਮੇਸ਼ਾ ਇੱਕ ਪੱਖ ਲਈਦਾ, ਹਾਲਾਂਕਿ ਬਾਣੀ ਵਿੱਚ ਵਾਸ ਦੀ ਬੜੀ ਸਾਹਿਬ ਨੇ ਨਿਖੇਤੀ ਵੀ ਕੀਤੀ ਏ, ਕਿਉਂਕਿ ਥੁੱਥ ਹੈ, ਗੰਢਾਂ ਵਾਲਾ ਹੈ, ਕੁੱਲ ਘਾਤੀ ਏ, ਪਰ ਇੱਕ ਪੱਖ ਲੈਣਾ। ਕਹਿਣ ਲੱਗੇ, ਨਦੀਏ ਸਾਰੇ ਲੈ ਕੇ ਆਉਣੀ ਏ, ਬੂਟੇ ਬੂਟੀਆਂ ਪੱਟਣੀ ਏ, ਬੰਦਿਆਂ ਨੂੰ ਰੋੜਨੀ ਏ, ਪਸ਼ੂ ਰੋੜਨੀ ਏ, ਪਰ ਮੈਨੂੰ ਦੱਸ ਖਾਂ, ਕਦੀ ਤੂੰ ਬੈਂਤ ਦਾ ਪੇਟਾ ਕਿਉਂ ਨਹੀਂ ਲਿਆਂਦਾ? ਤੇ ਅੱਗੋਂ ਨਦੀ ਨੇ ਉੱਤਰ ਬੜਾ ਸੋਹਣਾ ਦਿੱਤਾ, ਕਹਿਣ ਲੱਗੀ, ਉਹ ਸੌ ਸਾਗਰ, ਕਦੀ ਆਸ ਵੀ ਨਾ ਕਰੀ ਮੈਂ ਬੈਂਤ ਨੂੰ ਪੱਟ ਸਕਾਂ। ਕਹਿਣ ਲੱਗਾ, ਹੱਦ ਹੋ ਗਈ, ਇੰਨਾ ਤੇਰਾ ਬਹਾਵ, ਤੇ ਬੈਂਤ ਨੂੰ ਪੱਟ ਕਿਉਂ ਨਹੀਂ ਸਕਦੀ? ਕਹਿਣ ਲੱਗੀ, ਉਹਨੂੰ ਝੁਕਣ ਦੀ ਜਾਚ ਆ ਗਈ ਆ, ਜਿਹੜੇ ਝੁਕ ਜਾਂਦੇ ਨੇ ਉਹਨਾਂ ਤੇ ਮੇਰੀ ਪੇਸ਼ ਕੋਈ ਨਹੀਂ ਜਾਂਦੀ, ਜਿਹੜਾ ਅੜ ਜਾਏ ਉਹਨੂੰ ਮੈਂ ਜੜਾਂ ਤੋਂ ਪੱਟ ਲਿਆਉਣੀ। ਭਾਈ ਸਾਹਿਬ ਕਹਿਣ ਲੱਗੇ, ਯਾਦ ਰੱਖੀ ਉਹ ਮਨਾ, ਦੇਖ ਇੱਕ ਝੱਖੜ ਪਿਆ ਚੱਲਦਾ ਈ, ਇੱਕ ਨਦੀ ਵਹਿੰਦੀ ਪਈ ਆ, ਤੂੰ ਇੰਨਾ ਕੁ ਨਿਮਰਤਾ ਵੀ ਚਲਾ ਜਾਈ, ਬੈਂਤ ਦੀ ਤਰ੍ਹਾਂ ਆਪਣੇ ਆਪ ਨੂੰ ਝੁਕਾਉਣ ਦੀ ਜਾਚ ਸਿੱਖ ਲੈ, ਜਦੋਂ ਤੂੰ ਨਿਮਰਤਾ ਵੀ ਝੁਕਣ ਦੀ ਜਾਚ ਸਿੱਖ ਗਿਆ, ਤੇ ਚੇਤੇ ਰੱਖੀ ਵਕਾਰਾਂ ਦੇ ਜਿਤਨੇ ਮਰਜ਼ੀ ਨਦੀਆਂ ਵੀ ਤੂਫਾਨ ਆਉਣ, ਤੇ ਵਕਾਰਾਂ ਦੀ ਤਾਕਤ ਨਹੀਂ ਤੈਨੂੰ ਪੱਟ ਕੇ ਲੈ ਜਾਣ, ਕਿਉਂਕਿ ਤੈਨੂੰ ਗੁਰੂ ਦੇ ਚਰਨਾਂ ਵਿੱਚ ਝੁਕਣ ਦੀ ਜਾਚ ਆ ਗਈ। ਨਿਮਰਤਾ ਵਿੱਚ ਇੰਨਾ ਆਨੰਦ ਏ। ਭਾਈ ਸਾਹਿਬ ਭਾਈ ਵੀਰ ਸਿੰਘ ਦਾ ਬਚਨ ਏ, ਕਹਿਣ ਲੱਗੇ, ਸਾਗਰ ਪੁੱਛਦਾ ਨਦੀਏ, ਸਾਰੇ ਬੂਟੇ ਬੂਟੀਆਂ ਲਿਆਵੇਂ, ਸਾਗਰ ਪੁੱਛਦਾ ਨਦੀਏ, ਸਾਰੇ ਬੂਟੇ ਬੂਟੀਆਂ ਲਿਆਵੇਂ, ਪਰ ਨਾ ਕਦੀ ਬੈਂਤ ਦਾ ਬੂਟਾ ਇੱਥੇ ਆਣ ਪਚਾਵੇਂ। ਨਦੀ ਆਖਦੀ, ਆਕੜ ਵਾਲੇ ਸਭ ਬੂਟੇ ਪੱਟ ਸਕਾਂ, ਪਰ ਜੋ ਝੁਕੇ ਵੇਗ ਰੋ ਰੁੱਖ ਨੂੰ, ਉਸ ਤੇ ਪੇਸ਼ ਨਾ ਕੋਈ ਜਾਵੇ, ਜਿਹਨੂੰ ਝੁਕਣ ਦੀ ਜਾਚ ਆ ਜਾਏ ਉਹਦੇ ਉੱਪਰ ਮੇਰੀ ਕਦੀ ਪੇਸ਼ ਨਹੀਂ ਹੋ ਜਾਂਦੀ। ਹਜ਼ੂਰ ਕਹਿੰਦੇ ਨੇ, ਜਿਹੜੀ ਗੁਰਸਿੱਖੀ ਦੀ ਇਹ ਨਿਸ਼ਾਨੀ ਏ। ਭਾਈ ਗੁਰਦਾਸ ਕਹਿੰਦੇ ਨੇ, ਪਹਿਲਾ ਸਬਕ ਏ तू निम्रता विच आ जा, अपने आप नूं चुका लै। जे कितो तैनू नाम की दात किते गुरमुख प्यारा मिलदा है तू ओदे चरणा विच चुक जा, अपनी खोंद नूं कैम ना करी। शायद यही कारण मेरे गुरदेव ने चुकण वास्ते बाणी विच कहा ते कहन लगे जे चुक जाएगा ना सिखी नूं सिखेगा, ते कहन लगे फिर सुखी बसा मशकीनिया आप निवार तलै, बड़े बड़े अहंकारिया नानक गर्भ गले। जे तेनू सजना झुकण दी जाच आ जाएगी फिर गुरु तेरे भांडे विच कोई दात पाएगा। मेरे साहब ने केवल क्या नहीं सगो करके भी दिखाया। धन गुरु रामदास उन्हां दे चरणां दा ध्यान टिकाइए जेड़ा दीन दुखियां दी बांह पकड़न वाला है। कई बारी जदों गुरु रामदास जी दा नाम मुख विच आउंदा है ना ते कदी अंदर भिजा होवे ते चरनाट छिड़ जांदी है, क्योंकि गुरु रामदास तेरे दर ते कदी किसे दी झोली खाली नहीं आई, तेरे दर तो झोलियां भरियां जांदियां ने। क्यों? क्योंकि तुसी आप ओ दिन देखे ने गरीबी कट्टी है, लोकां दियां ठोकरां खादियां ने, गालां खादियां ने, किन्ने किन्ने दिन भुखियां रह के घर गुजारा कीता है, ते अज जदों कोई भुखा कोई बेघरा कोई तन तो नगन ते कोई दुखी जांदा है तू उसे तरह देख के पसीज जाना है ते ओदे दुख नूं देख के ओदी झोली विच तू दात पा दे। अज भी तेरे कोल किरपा है। ते गुरु रामदास उन्हां दे जीवन विच इक बड़ा प्यारा वचन आउंदा है, कहिंदे ने गुरु रामदास जी दे ना नेत्रां विचों कदी नीर नहीं छिछुकिया, चेते रखना। ते गुरु रामदास किन्ने कु गुरु अमरदास दे नेड़े हो चुके सन। एक वारी लाहौर तो गए ते कहिंदे ने बेमौसमे अंब मिल गए ते अंब बड़े रसदायक सन, ते रस्ते विच ना जदों अंब बन्ने कपड़े विच लपेटिया अंब ते सोचिया मैं अपने गुरु दे चरणां विच रखांगा, मत्था टेकांगा, नमस्कार करांगा, गरीब दी भेटा स्वीकार करनगे। ते कहिंदे ने रस्ते विच जदों देखिया ते ओ अंब जिहड़ा है ना ओदे विचों रस चोण लगा। हुण सोचिया करां कि गुरु अमरदास लई लै के चलांवां ते भेटा उन्हां दे चरणां विच रखणी है, ते इको दम गुरु अमरदास दा ध्यान टिका दिता ते ध्यान टिका के आप अंब चूप लिया, रस पी लिया। ते जदों गोइंदवाल पहुंचे ना ते गुरु रामदास दे चरण गुरु अमरदास दे चरणां विच टेकिया मत्था, ते अजे कुछ कहणी वाले सन ते गुरु अमरदास कहिंदे ने भाई जेठिया अंब दा स्वाद बड़ा मिठा सी, रस बड़ा सी, क्योंकि गुरसिखां अंदर सतगुरु वरते, गुरु के सिख दे अंदर गुरु वरतदा जे। कहन लगे भाई जेठिया बड़ा आनंद सी। ते ओही गुरु रामदास जेड़े सिख दे चरणां दी धूड़ मंगदे ने ओह कहिंदे ने सजना जे सिखी कमाणी आ ते याद रख भाई गुरदास दे बचन के धरती पैरां हेठ है धरती हेठ वसंदा पाणी, तू पाणी दी तरह निम्रता विच आ जा ते उन्हां कोल किन्नी कु निम्रता है। अज अमृतसर सरोवर की सेवा लगी है, अजे हरिमंदर साहब बनिया नहीं। मैं सिर्फ इको पंक्ति ते अर्ज कर रहा कि धरती हेठ वसंदा पानी तू धरती तो भी नीवा चला जाना, पहला लक्षण तेरे को निम्रता चाहिए। सतगुरु गुरु रामदास किनारे ते बैठे ने आप टोकरी ढोंदे ने, बाबा बुढ़ा जी सिख प्रेम च भिजे हुए होर भी सेवा पै करते ने। ते इनी देर नू ना एक दौड़िया सिख आया है ते आके कहिंदा गुरु रामदास जी गुरु नानक साहब दे वड्डे साहबजादे आए जे, बाबा श्री चंद जी आए ने। ते गुरु रामदास जी ने टोकरी रख दिती। चेते रखियो असी कई बारी कथा करदे आ कीर्तन करदे मैं एक मिंट विचों निकलन लगा, असी शब्द एहो जे वरत जाने आ ना कई बारी ते चलो हुंदा है बंदा बहाव विच तुरिया जाए, कई बारी असी मन विच ईरखा रख के भी शब्द वरतने आ। बाबा कालू जिवें मैनू खिमा करना मैं शब्द कह रहा वा, बाबा श्री चंद बारे, बाबा लखमी दास बारे। प्यारियो एक गल चेते रखियो जिदन मेरे गुरु नानक साहब ने गुरगद्दी दित्ती सी ना ते माता सुलखनी ने यही बचन पुछे सन सतगुरु गद्दी भाई लैणे नूं दित्ती, गद्दी दा मालक ए वे मेरे पुत्रां दा की बनेगा। ते हजूर ने एक गल कही सी सुलखनीए लैणा जिहड़ा ओ गुरु वे ए जिथे जोत जाएगी ओ गुरु के होणगे ते तेरे पुत्रां नूं लोक बाबे के कहणगे। ध्यान रखना उत्थे इक शब्द क्या कवि संतोख सिंह ने वरत्या ते पुछया दादा मेरे पुत्रां दी रोजी, ते अगला बचन सी सुलखनीए ਇਸ ਘਰ ਵਿਚ ਤਾਂ ਬੈਠੇ ਹੋਏ ਕੁੱਤਿਆਂ ਦੇ ਪੈਰਾਂ ਵਿਚ ਕਰਾਮਾਤਾਂ ਨੇ, ਇਹ ਤੇ ਗੁਰੂ ਨਾਨਕ ਦਾ ਖੂਨ ਨੇ। ਸਾਹਿਬ ਨੇ ਉੱਥੇ ਬਚਨ ਕਿਹਾ, ਗੁਰੂ ਘਰ ਕੇ ਜੇ ਹੋਏ ਸਵਾਨਾ, ਤਿੰਨ ਕੋ ਪੂਜਾ ਸਗਲ ਜਹਾਨਾ। ਗੁਰੂ ਘਰ ਦੇ ਤੇ ਕੁੱਕਰਾਂ ਨੂੰ ਲੋਕ ਪੂਜਦੇ ਨੇ ਸੁਲੱਖਣੀਏ, ਇਹ ਗੁਰੂ ਨਾਨਕ ਦਾ ਖੂਨ ਨੇ। ਪਰ ਅਸੀਂ ਸਮਝੇ ਨਹੀਂ ਪਿਆਰਿਓ, ਅਸੀਂ ਕਿਆ ਪਰਖ ਵਿੱਚੋਂ ਪੂਰੇ ਨਹੀਂ ਹੋਏ? ਹੋ ਸਕਦਾ ਕਿ ਗੁਰੂ ਦੀ ਨਜ਼ਰ ਵਿੱਚ ਉਹੀ ਪ੍ਰਵਾਨ ਹੋ ਸਕਦਾ ਜਿਹੜਾ ਗੁਰੂ ਨੂੰ ਪਾਏ। ਪਰਖ ਵਿੱਚੋਂ ਪਾਰ ਹੋਣਾ ਕੋਈ ਖਾਲਾ ਜੀ ਦਾ ਵਾੜਾ ਹੈ? ਗੁਰੂ ਨਾਨਕ ਦੀ ਨਜ਼ਰ ਵਿੱਚੋਂ ਨਿਕਲ ਜਾਣਾ ਕੋਈ ਛੋਟੀ ਜੀ ਬਾਤ ਹੈ? ਪਰ ਉਹ ਗੁਰੂ ਨਾਨਕ ਦੇ ਪੁੱਤਰ ਨੇ, ਬਾਬਾ ਸ੍ਰੀ ਚੰਦ ਜੀ ਦੀ 148 ਸਾਲ ਉਮਰ ਏ, ਚਾਰ ਗ੍ਰੰਥ ਲਿਖੇ ਨੇ ਬਾਬਾ ਸ੍ਰੀ ਚੰਦਰ ਜੀ ਨੇ, ਤੇ ਇੱਕ ਗ੍ਰੰਥ ਵਿੱਚ ਉਹਨਾਂ ਨੇ ਨਾ ਸਭ ਤੋਂ ਪਹਿਲਾਂ ਸ਼ਹਿਨਸ਼ਾਹ ਸ਼ਬਦ ਗੁਰੂ ਨਾਨਕ ਲਈ ਬਾਬਾ ਸ੍ਰੀ ਚੰਦ ਨੇ ਵਰਤਿਆ। ਸਭ ਤੋਂ ਪਹਿਲਾਂ ਸ਼ਬਦ ਆਰਤਾ ਨਾਨਕ ਸ਼ਾਹ ਸ਼ਹਿਨਸ਼ਾਹ ਕਾ, ਦੀਨ ਦੁਨੀ ਕੇ ਸ਼ਾਹ ਪਾਤ ਸ਼ਾਹ ਕਾ, ਪਹਿਲਾ ਸ਼ਬਦ ਉਹਨਾਂ ਬਾਬਾ ਸ੍ਰੀ ਚੰਦ ਨੇ ਵਰਤਿਆ ਕਿ ਮੇਰਾ ਬਾਪੂ ਦੀਨ ਦੁਨੀ ਦਾ ਮਾਲਕ ਏ। 148 ਸਾਲ ਉਮਰ ਏ ਤੇ ਅੱਜ ਬਾਬਾ ਸ੍ਰੀ ਚੰਦ ਆਏ ਨੇ ਅੰਮ੍ਰਿਤਸਰ ਦੀ ਧਰਤੀ ਤੇ। ਖਬਰ ਪਹੁੰਚੀ ਏ ਗੁਰੂ ਰਾਮਦਾਸ ਜੀ, ਬਾਬਾ ਸ੍ਰੀ ਚੰਦ ਆਏ ਜੇ ਤੇ ਗੁਰੂ ਰਾਮਦਾਸ ਅੱਗੋਂ ਲੈਣ ਗਏ ਨੇ, ਕਿਉਂਕਿ ਗੁਰੂ ਨਾਨਕ ਦਾ ਪੁੱਤਰ ਏ ਨਾ, ਇੰਦਰੀ ਜੇਤੇ ਨਾਮ ਬਾਣੀ ਵਿੱਚ ਭਿੱਜਾ ਏ। ਪਿਆਰਿਓ, ਬਾਬਾ ਸ੍ਰੀ ਚੰਦ ਜੀ ਨੇ ਗੁਰੂ ਨਾਨਕ ਦੀ ਬਾਣੀ ਤੋਂ ਬਿਨਾਂ ਦੂਜੇ ਦਾ ਪ੍ਰਚਾਰ ਨਹੀਂ ਜੇ ਕੀਤਾ, ਗੁਰੂ ਨਾਨਕ ਦੀ ਮੱਤ ਨੂੰ ਪ੍ਰਚਾਰਿਆ। ਜਦੋਂ ਆਏ ਨੇ ਤੇ ਆ ਕੇ ਦੱਸਿਆ ਕਿ ਬਾਬਾ ਜੀ ਆਏ ਨੇ ਤੇ ਧੰਨ ਗੁਰੂ ਰਾਮਦਾਸ ਅੱਗੋਂ ਲੈਣ ਗਏ ਨੇ। ਮੈਂ ਇਸ ਕਰਕੇ ਥੋੜੀ ਜੀ ਇਤਿਹਾਸ ਦੀ ਟੇਕ ਲੈ ਰਿਹਾ ਕਿ ਮਨਾ ਤੈਨੂੰ ਵੀ ਕਿਤੇ ਲੱਗ ਜਾਏ ਕਿ ਸਿੱਖੀ ਕਮਾਣ ਲਈ ਪਹਿਲਾਂ ਨਿਮਰਤਾ ਚਾਹੀਦੀ। ਬਾਬਾ ਜੀ ਆਏ, ਗੁਰੂ ਰਾਮਦਾਸ ਲੈਣ ਗਏ, ਅੱਗੋ ਜਾ ਕੇ ਝੁੱਕ ਕੇ ਨਮਸਕਾਰ ਕੀਤੀ। ਬਾਬਾ ਸ੍ਰੀ ਚੰਦ ਜੀ ਬਹੁਤ ਬਜ਼ੁਰਗ ਨੇ, ਮਿਲੇ ਤੇ ਕਹਿੰਦੇ ਨੇ ਬਾਬਾ ਸ੍ਰੀ ਚੰਦ ਜੀ ਨੇ ਨਾ ਸੁਭਾਕਣ ਇੰਨੀ ਗੱਲ ਪੁੱਛੀ ਸੀ, ਕਵੀ ਸੰਤੋਖ ਸਿੰਘ ਕਹਿੰਦੇ ਨੇ ਇੰਨੀ ਗੱਲ ਪੁੱਛ ਲਈ, ਗੁਰੂ ਰਾਮਦਾਸ ਤੇਰਾ ਦਾੜਾ ਬਹੁਤ ਲੰਬੇਰਾ, ਤੁਹਾਡੇ ਦਾੜੇ ਦੇ ਕੇਸ਼ ਕਿਉਂ ਲੰਬੇ ਨੇ? ਤੇ ਮੇਰਾ ਦੀਨ ਦੁਨੀ ਦਾ ਪਾਤਸ਼ਾਹ ਥੱਲੇ ਉਤਰ ਕੇ ਨਾ ਬਾਬਾ ਸ੍ਰੀ ਚੰਦ ਦੇ ਚਰਨਾਂ ਨੂੰ ਹੱਥ ਵਿੱਚ ਪਕੜ ਕੇ ਆਪਣੇ ਕੇਸਾਂ ਨਾਲ ਝਾੜ ਕੇ ਕਹਿੰਦਾ, ਮਹਾਂਪੁਰਸ਼ੋ, ਤੁਹਾਡੇ ਵਰਗੇ ਸੰਤ ਜਨਾ ਤੇ ਗੁਰੂ ਨਾਨਕ ਦੇ ਖੂਨ ਦੇ ਚਰਨ ਝਾੜਨ ਵਾਸਤੇ, ਤੁਹਾਡੇ ਚਰਨ ਝਾੜਨ ਲਈ ਦਾੜਾ ਵਧਾਇਆ। ਤੇ ਕਹਿੰਦੇ ਨੇ ਬਾਬਾ ਸ੍ਰੀ ਚੰਦ ਤੋਂ ਰਿਹਾ ਨਾ ਗਿਆ, ਥੱਲੇ ਉੱਠ ਕੇ ਨਾ ਗੁਰੂ ਰਾਮਦਾਸ ਦੇ ਚਰਨ ਪਕੜ ਲੈ, ਅੱਖਾਂ ਵਿੱਚ ਨੀਰ ਭਰ ਕੇ ਕਹਿੰਦੇ ਨੇ ਜਿਹੋ ਜਿਹਾ ਸੁਣਿਆ ਸੀ ਉਹੋ ਜਿਹਾ ਵੇਖਿਆ। ਉੱਥੇ ਜਿਹੜੇ ਸ਼ਬਦ ਉਹਨਾਂ ਨੇ ਵਰਤੇ, ਕਹਿਣ ਲੱਗੇ ਕਿ ਗੁਰੂ ਰਾਮਦਾਸ ਜੀ, ਸ਼ਬਦ ਭਾਈ ਸੰਤੋਖ ਸਿੰਘ ਦੇ ਨੇ, ਕਹਿਣ ਲੱਗੇ, ਦੇਖ ਨਿਮਰਤਾ ਗੁਰੂ ਕੀ, ਧਰਤੀ ਪੈਰਾਂ ਹੇਠ ਹੈ ਧਰਤੀ ਹੇਠ ਵਸੰਦਾ ਪਾਣੀ। ਦੇਖ ਨਿਮਰਤਾ ਗੁਰੂ ਕੀ, ਸ੍ਰੀ ਚੰਦ ਭਏ ਪ੍ਰਸੰਨ, ਸੰਗ ਅੰਗਦ ਲੀਨੀ ਸੇਵ ਕਰ। ਇਹਦਾ ਮਤਲਬ ਬਾਬਾ ਸ੍ਰੀ ਚੰਦ ਮੰਨਦੇ ਪਏ ਨੇ ਕਿ ਗੁਰੂ ਅੰਗਦ ਨੇ ਧੱਕਾ ਨਹੀਂ ਕੀਤਾ। ਕਹਿਣ ਲੱਗੇ, ਗੁਰੂ ਰਾਮਦਾਸ ਭਾਈ ਲੈਣੇ ਤੋਂ ਅੰਗਦ ਤਾਂ ਬਣੇ ਨੇ ਕਿਉਂਕਿ ਉਹਨਾਂ ਨੇ ਗੁਰੂ ਨਾਨਕ ਦੀ ਸੇਵਾ ਕੀਤੀ। ਅੰਗਦ ਲੀਨੀ ਸੇਵ ਕਰ, ਤੁਮਰੇ ਪ੍ਰੇਮ ਅਨੰਨ। ਅਗਲੀ ਜਿਹੜੀ ਪੰਕਤੀ ਕਹੀ, ਕਹਿਣ ਲੱਗੇ, ਮੈਂ ਕੁਝ ਦੇਣ ਜੋਗਾ ਤੇ ਨਹੀਂ, ਪਰ ਮੈਂ ਇੱਕ ਅਰਜ਼ ਕਰਨਾ ਵਾਂ, ਗੁਰੂ ਰਾਮਦਾਸ ਤੇਰੇ ਸਰੋਵਰ ਦੇ ਕਿਨਾਰੇ ਖਲੋਤਾ ਵਾਂ, ਤੇਰੇ ਵਿੱਚ ਇੰਨੀ ਨਿਮਰਤਾ ਹੈ ਤੇ ਜਿਹੜੇ ਤੇਰੇ ਸਰੋਵਰ ਵਿੱਚ ਆ ਕੇ ਨਿਮਰਤਾ ਨਾਲ ਇਸ਼ਨਾਨ ਕਰਨਗੇ ਨਾ, ਉਹਨਾਂ ਦੇ ਜਨਮਾਂ ਜਨਮਾਂ ਦੇ ਪਾਪ ਤੇਰਾ ਸਰੋਵਰ ਧੋ ਦੇਗਾ। ਉੱਥੇ ਬਚਨ ਵਰਤਿਆ ਸੀ, ਕਹਿਣ ਲੱਗੇ ਗੁਰੂ ਰਾਮਦਾਸ ਨੂੰ ਦੇਖ ਨਿਮਰਤਾ ਗੁਰੂ ਕੀ, ਸ੍ਰੀ ਚੰਦ ਭੈ ਪ੍ਰਸੰਨ, ਅੰਗਦ ਲੀਨੀ ਸੇਵ ਕਰ, ਤੁਮਰੇ ਪ੍ਰੇਮ ਆਨੰਨ। ਤੇ ਅਗਲਾ ਬਚਨ ਸੀ, ਤੁਮਰੀ ਮਹਿਮਾ ਅਧਿਕ ਹੈ ਕਈਐ ਕਾਹੇ ਬਣਾਏ, ਤੁਮਰੇ ਸਰ ਮੈਂ ਜੋ ਮੱਝੈ ਪਾਪੀ ਪੀਗਤ ਪਾਹੇ। ਤੇਰੇ ਸਰੋਵਰ ਵਿੱਚ ਤਾਂ ਪਾਪੀਆਂ ਨੂੰ ਮੁਕਤੀ ਮਿਲਣੀ ਏ। ਪਹਿਲਾ ਸਬਕ ਹੀ ਇਹ ਵੇ ਕਿ ਜੇ ਤੂੰ ਕਿਸੇ ਤੋਂ ਕੁਝ ਲੈਣਾ, ਜੇ ਸਿੱਖੀ ਨੂੰ ਕਮਾਉਣਾ, ਤੇ ਭਾਈ ਗੁਰਦਾਸ ਕਹਿੰਦੇ ਨੇ ਗੁਰਸਿੱਖੀ ਦੀ ਇਹੋ ਨਿਸ਼ਾਨੀ ਤੇ ਪਹਿਲੀ ਨਿਸ਼ਾਨੀ ਇਹ ਵੇ, ਧਰਤੀ ਪੈਰਾਂ ਹੇਠ ਹੈ ਧਰਤੀ ਹੇਠ ਵਸੰਦਾ ਪਾਣੀ। ਧਰਤੀ ਨੀਵੀਂ ਏ ਪਰ ਪਾਣੀ ਉਸ ਤੋਂ ਵੀ ਨੀਵਾਂ। ਜੇ ਤੂੰ ਕੁਝ ਕਮਾਉਣਾ ਚਾਹੁੰਦਾ ਤਾਂ ਪਿਆਰਿਆ ਆਪਣੇ ਅੰਦਰ ਨਿਮਰਤਾ ਨੂੰ ਧਾਰਨ ਕਰ ਲੈ। ਜਦੋਂ ਤੇਰੇ ਕੋਲ ਨਿਮਰਤਾ ਆਵੇਗੀ ਤੇ ਫਿਰ ਹਜ਼ੂਰ ਬਾਣੀ ਵਿੱਚ ਕਹਿੰਦੇ ਨੇ, ਭਾਈ ਗੁਰਦਾਸ ਹਾਂ ਤਿਸ ਘੋਲ ਘਮਾਇਆ, ਗੁਰਮਤ ਹਿਰਦੈ ਗਰੀਬੀ ਆਵੇ, ਤੇਰੇ ਵਿੱਚ ਨਿਮਰਤਾ ਆ ਜਾਏ। ਤੇ ਜਦੋਂ ਤੇਰੇ ਵਿੱਚ ਨਿਮਰਤਾ ਆਵੇਗੀ ਨਾ, ਫਿਰ ਕਦੀ ਤੂੰ ਆਕੜ ਕੇ ਗੁਰੂ ਘਰ ਖਲੋ ਕੇ ਇਹ ਨਹੀਂ ਕਹੇਗਾ ਮੈਂ ਚੰਗਾ ਮੈਂ ਵੱਡਾ। ਫਿਰ ਸਿੱਖੀ ਦੀ ਪਹਿਲੀ ਨਿਸ਼ਾਨੀ ਇਹ ਵੇ, ਤੂੰ ਗੁਰੂ ਚਰਨਾਂ ਵਿੱਚ ਖਲੋ ਕੇ ਕਹੇਗਾ, ਦਾਤਾ ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੋ ਕਿਆ ਮੂੰਹ ਦੇਸਾਂ ਦੁਸ਼ਟ ਚੋਰ, नानक नीच का है विचार धानक रूप राह करतार। जिदन तू झुकेगा ना उदन फिर गुरु कुल खुलो के कहेगा जो हमरी विद होती मेरे सतगुरा साब तुम हर जानो आपे हम रुलते फिरते कोई बात ना पूछता गुर सतगुर संग कीरे हम थापे। जदो तेरे अंदर सिखी दा पहला गुण आ जाएगा फिर गुरु अर्जन साहब दे मुताबक जिवें सारा गुरु ग्रंथ साहब तैयार हो गया ते कई बारी हैरान भी होई दा के बाणी तरतीब नाल ते जिन्ना गुरसिखा ने गुरु ग्रंथ साहब दे दर्शन किते ने किन्ने भागा वाले ने ते वैसे भागा वाले आपां सारी जे क्यों के गुरु कलगी वालिया 300 साल पहला आनंदपुर की पहाड़ी ते जिस खालसे की सिरजना तू जिस दिन की किन्ने भागा वाले हाँ असी उस दिन हुण वेखना। जे सतगुरु तू कृपा की दूजे भागा वाले ए हां कि गुरु नानक साहब जी सब तो वड्डी तुसी कृपा ए कीती कि गुरु ग्रंथ साहब जी वर्गा सानू गुरु दे गए। सारी बाणी तरतीब नाल मैं अपने विषय ते आवां निम्रता। सिक्खी दा पहला लक्षण ही एवे सिक्खी दी पहली निशानी एवे। देखो पहला गुरु नानक साहब की बाणी आउंदी है फिर गुरु अमरदास की गुरु रामदास की गुरु अर्जन साहब जी फिर गुरु तेग बहादुर जी की जो हुण तरतीब है। फिर गुरु तेग बहादुर जी के शब्दों तो बाद अष्टपदियां अष्टपदियां तो बाद छंत छंत तो बाद वारा ते वारा तो बाद भगत बाणी। हुण तरतीब मुताबक शलोक वारा ते वधीक आए गुरु नानक साहब के शलोक गुरु अमरदास के शलोक गुरु रामदास के गुरु अर्जन साहब के शलोक आ गए। असीं पढ़ लिया तिचर मूल ना थुड़ी दो जिचर आप कृपाल पढ़ लिया सज्जन सच्चा पातशाह सिर शाहां दे शाह। हुण जदों बाणी की तरतीब मुताबक इत्थे गुरु अर्जन साहब के शलोक खत्म ने अगे आ गया शलोक महला नौवा गुण गोबिंद गायो नहीं जन्म अकारथ कीण। जदों संबंधा शलोक पढ़ लिया 57 अखीरला आया कि राम नाम उरमै गयो जाकै सामने कोए जे सिमरत संकट मिटै दर्श तुहारो होए। ए शलोक पढ़न तो बाद तरतीब अनुसार शलोक महला पंजवां पहला होना चाहिदा सी पर इत्थे तरतीब अनुसार नहीं इत्थे फिर आ गया मुधावनी महला पंजवां ते मुधावनी महले तो पंजवें तो बाद फिर आ गया शलोक महला पंजवां। इहदा की कारण एक विद्वान लिखदा सिखा सिक्खी की पहली निशानी निम्रताई तेरे गुरु ने गुरु की बाणी अंकित करदियां अखीर विच एक गल कही। आम तौर ते कोई चार पन्नियां दी किताब लिख लै ना वो पहला शब्द ही लिखदा मैं इन्नी मेहनत की इन्ने ग्रंथ पढ़े इन्ना बंदिया नूं मिलिया तां मैं मेहनत करके ग्रंथ लिखे ते अगली गल वो कहिंदा मेरी आग्या तो बिना यह कापीराइट मेरा मेरे तो बिना किसी ने छपाया ना ते मैं उहदे ते मुकदमा कर देवांगा। तुसीं देखिया ना हुण भावें चलो साडे लोकां ने गुरु ग्रंथ साहिब दे अगे नां वी लिख दित्ते ने फलानी दुकान विचों असलीयत इह जे कि गुरु साहब ने लिखारी का नाम ही गुरु ग्रंथ साहब ने लिखा जे तस्करा दिता है केवल बाणी का केवल हजूर ने शब्दों का वह भी महला पहले ही पाया है। किते भी गुरु अर्जन साहब ने अपनी कलम नाल तत्करे विच भी नहीं लिखा कि धन गुरु नानक साहब जी तेरी बाणी शुरू होने लगी। चेते रखना गल बड़ी रमज भरपूर है सारी बाणी तरतीब नाल दे दिती चार अखर लिखण वाले दे पुत्र पोतरे भी उहदियां किताबां वेचदे वह किताब कोई छाप नहीं सकता ते शब्द इको कलिया प्रोफेसर साहिब सिंह ने टीका किया दर्पण उन्हां दी जीवनी विच कहिंदे ने जदों मैं छापण लई कहा ते लोकां मैनूं टीचरां कीतियां उन्हां कहा तेनूं किने पढ़ना होए तेरे टीके नूं किसे पुछना है। उन्हें राज पब्लिशर वालियां नूं जलंधर दिता एक गल कही कह लगा सजना मैं पता राह के ना रहा पर गुरु नानक की कृपा नाल तेरिया कई पुछतां इहदे नाल ही रोटी खाई जाणगी। ते सब तो ज्यादा टीका राज पब्लिशर वाले जलंधर तो छापदे ने उन्हां सारा काम ही छड़ के केवल टीके छापदे पए। खैर मैं अपने विषय ते आवां धन गुरु अर्जन साहब की बाणी शलोक महला नौवें तो बाद इहदा मतलब है सिखा देख तेरे गुरु ने 30 रागां विच बाणी उचारी अपने तो बिना चार पातशाहियां की बाणी होर ही इकत्र की क्योंकि उहदे नौवें महले की बाणी नहीं सी 15 भगतां की बाणी इकत्र की 11 भट्टां की इकत्र की कोई थोड़ी जी कमाई है कि हिंदुस्तान की सारी अध्यात्मकता हिंदुस्तान की रूहानियत नूं एक ग्रंथ में अंकित कर देना कोई छोटी जी कमाई नहीं। पर इना कुछ करके फिर कहिंदे ने दाता मेरा कोई गुण नहीं फिर अखीर विच निम्रता आई कि तेरा कीता जातो नहीं मैनू जोग कितो ही तेरे किते नू मैं जानिया नहीं ते जो कुछ भी ये सेवा हुई है केवल तेरी कृपा नाल हुई है मेरे कोल एनी समर्था नहीं सी मैं सेवा कर सकता। गुरसिखी दी एवो निशानी पहली निशानी एवे कि तेरा कीता जातो नहीं मैनू जोग कितो ही मैं निर्गुण आरे को गुण नहीं कह लगे आपे तरस पयोई तरस पया में रामत होई सतगुरु सज्जन मिलिया ते निम्रता विच अखीर विच सतगुरु प्रतख हर कहिंदा है नानक नाम मिले ता जीवा तन मन ठीव है हरिया। मैं अर्ज कीती जेड़ी गुरसिखी दी गल असी अज करने पया उस गुरसिखी दा पहला लक्षण निम्रता। भाई साहब कह रहे ने धरती पैरा हेठ है धरती हेठ बसंदा पानी तू पानी दी तरह निम्रता विच आ जा। अगले एतवार विचार करनी है पानी चला निवान नू सिखी किवें नीवे पासे जांदी है कि जीवन करके नीवे। अगला बचन है निर्मल शीतल शुद्ध प्राणी सिखी निर्मल किवें वे शीतल किवें वे ए किसे नू शुद्ध किवें कर दीए। फिर अगला आपां विचारांगे जदों फिर इहनू कुछ सेक लांदा है ना फिर तप के अग नू बुझाउण दी वी जाच सिखदी कल्ली ठंडी नहीं ए जदों तपी होवे ना उदों फिर आ तपिया होया वी बुझा दिंदा है। ये मेरा ख्याल है कि दो तीन को लैक्चर बन जाएंगे तुसी आशीष दिया जे गुरु कृपा करे इस विषय नू आपां निम्रता नाल गुरु आशिम मुताबक विचार सकीए। गुरु ग्रंथ साहिब मेहर करन जिस गुरु रामदास जी की उस्तत की उसे दर दे कीर्तनीए असुचजे प्रबंधकों ने बहुत चंगा किया। वेखो मेरे मन च गुरु रामदास दे दर लई अथां प्यार गुरु कृपा करे उहदे दर तों इस कूकर नू कोई दात मिलदी है जिहड़ी तुहाडे नाल आ के सांझी करने है। इथों भी जाण तों बाद पहला गुरु रामदास तेरे दर ते जाणा है क्योंकि दाता तू झोली विच पाना है ना क्योंकि तेरे दर दे अंदर किसे चीज की कमी ने उस दर दे कीर्तनी आए ने। भाई गुरु कृपाल सिंह होरी बड़े प्रेम नाल आप इन्हां तों भी कीर्तन सरवण करना जीओ। वाहेगुरु जी का खालसा वाहेगुरु जी की।